प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास यही कुल ते प्रगट होए ताही कुल को नाम पुन द्वादश गुरिंड को मेरी है प्रणाम
दोहरा जे द्वादश सूरज चढ़े सर्ब श्याम होए जाए अब चल जम्बू दीप को धरती पुनीत सुहाए।
सतगुरु जी साजी निवाजी उपस्थित साध संग जीओ मनोवृत्तियां नूं एकागर करदे होए गुरु चरणां दा ध्यान धरिए अपनी अपनी हाजरी लवाउंदे होए श्रद्धा प्रेम नाल सब गज के आखिए धन सतगुरु राम सिंह जी सच्चे पातशाह जिन्हां दी अपार बख्शिश दा सदका सानू इस भाग समा मिलिया जीवन दा लाहा लैण दा सब कहो धन सतगुरु जगजीत सिंह सच्चे पातशाह जी जिन्हां ने साडे इस समय नूं सफल करना समय दे मालक सतगुरु दा नां लईए हाजरा हजूर सतगुरु दा नां लईए सब कहो धन सतगुरु उदय सिंह जी सच्चे पातशाह सतगुरु नानक देव सच्चे पातशाह कलयुग दे बेड़े दे मला उन्हां दा आपां जस सरवण कर रहे हां किदां सरबत दे भले नूं कह लैणा सौखा पर सरबत दा भला करना बड़ा औखा। दुनिया पढ़दी है जिन्ने गुरबाणी ते श्रद्धा रखण वाले आ ओह कीर्तन दे तौर ते कथा दे तौर ते पाठ दे तौर ते भी पढ़दे ने शौकिया तौर ते भी पढ़दे ने फरीदा बुरे दा भला कर गुस्सा मन ना हंडाए देही रोग न लगी पल्ले सब किश पाए कह देना बड़ा सौखा पर बुरे दा भला करना बहुत औखा जेड़ा सानू तंग करे दुखी करे परेशान करे ते फिर भी ओदा भला जेड़ा मारे ते फिर भी ओदा भला फरीदा जो तिन मारन मुकियां तिना ना मारे कौम ना ही मारे उन्हां नू ना ही मनो कुछ आखे ना ही मूह नाल कुछ आखे उदास भी ना होवे गुस्सा भी ना करे ए सहज अवस्था होए ते तां हो सकदा परम अवस्था परम पद दी अवस्था होए ते तां इस तरह हो सकदा बुरे दा भी भला सोचना सब दा ही भला सोचना ऐसा सतगुरु नानक देव सच्चे पातशाह दे हिस्से आया सच्चे पातशाह इस साख दीप दे विच सारयां दा भला करदे करदे सारयां दा भला करदे करदे
दोहरा जे द्वादश सूरज चढ़े सर्ब श्याम होए जाए अब चल जम्बू दीप को धरती पुनीत सुहाए।
जम्बू दीप जेड़े दीप विच आपां बैठे हैं ए ही जम्बू दीप ए धरती पुनीत है पवित्र 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 तीन वारी पवित्र होए ते फिर पुनीत हुंदा है। इथों दे लोकी धर्मी भी है इत्थे साधु संत भी धर्मी ते ए गुरुआं पीरां पैगंबरां दी धरती है इस वास्ते अकाल पुरख दा सरगुण सरूप आउणा वार वार इत्थे होया ਤੇ ਤਾਂ ਇਹ ਪਵਿੱਤਰ 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 ਪੁਨੀਤ ਧਰਤੀ ਹੈ ਇਸ ਜੰਬੂ ਦੀਪ ਦੀ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਿਛਲੀ ਕਥਾ ਦੇ ਵਿੱਚ ਇਹ ਕਹਿ ਰਹੇ ਨੇ ਜੰਮਪੁਰੀ ਦਾ ਰਸਤਾ ਵੀ ਇਸ ਤਰ੍ਹਾਂ ਦਾ ਹੈ ਤੇ ਜਿੱਧਰ ਦੀ ਜੀਵ ਨੂੰ ਜੰਮ ਲੈ ਕੇ ਜਾਂਦੇ ਆ ਉਧਰ ਜਦੋਂ ਉਧਰ ਦੀ ਉਡਾਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਲਾਈ ਤੇ ਜਿਸ ਵੇਲੇ ਏਦਾਂ ਕਰਕੇ ਅੱਖਾਂ ਦੇ ਅੱਗੇ ਹੱਥ ਕੀਤੇ ਨਾ ਮਰਦਾਨੇ ਨੇ ਕਹਿੰਦਾ ਜੀ ਬੜਾ ਹਨੇਰਾ ਹੈ ਬਹੁਤ ਜ਼ਿਆਦਾ ਹਨੇਰਾ ਹੈ ਮੈਨੂੰ ਆਪਣਾ ਸਰੀਰ ਵੀ ਨਹੀਂ ਦਿਸਦਾ ਟੋਕ ਹੀ ਮਹਿਸੂਸ ਕਰਦਾ ਅੱਖਾਂ ਅੱਗੇ ਵੀ ਕੁਛ ਨਹੀਂ ਦਿਸਦਾ ਇੰਨਾ ਜ਼ਿਆਦਾ ਹਨੇਰਾ ਹੈ ਸੱਚੇ ਪਾਤਸ਼ਾਹ ਇੱਥੇ ਕੋਈ ਸੂਰਜ ਦਾ ਇੰਤਜ਼ਾਮ ਨਹੀਂ ਹੋ ਸਕਦਾ ਇੱਕ ਨਹੀਂ ਤੇ ਦੋ ਦਾ ਇੰਤਜ਼ਾਮ ਹੋ ਜਾਏ ਸੱਚੇ ਪਾਤਸ਼ਾਹ ਹੁਕਮ ਕੀਤਾ ਭਾਵੇਂ 12 ਸੂਰਜ ਵੀ ਚੜ੍ਹ ਜਾਂਦਾ ਉਹ ਵੀ ਸਵਾ ਵਰਗੇ ਕਾਲੇ ਹੋ ਜਾਣਗੇ ਚਾਨਣ ਨਹੀਂ ਕਰਨਗੇ ਗੁਰਬਾਣੀ ਦਾ ਫੈਸਲਾ ਹੈ ਜੇ ਪੈਂਡੇ ਮਹਾਂ ਅੰਧ ਗੁਬਾਰਾ ਜਿਹੜੇ ਰਸਤੇ ਚ ਮਹਾਂ ਅੰਧ ਗੁਬਾਰਾ ਹਨੇਰੇ ਨੂੰ ਤਿੰਨ ਵਾਰੀ ਆਖਿਆ ਹਨੇਰਾ ਕਹਿ ਸਕਦੇ ਹਾਂ ਫਿਰ ਬਹੁਤ ਹਨੇਰਾ ਕਹਿ ਸਕਦੇ ਹਾਂ ਫਿਰ ਮਹਾਂ ਹਨੇਰਾ ਕਹਿ ਸਕਦੇ ਹਾਂ ਤੇ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਜੇ ਪੈਂਡੇ ਮਹਾਂ ਅੰਧ ਗੁਬਾਰਾ ਮਹਾਂ ਬਹੁਤ ਜ਼ਿਆਦਾ ਤੇ ਅੰਧੇ ਨੂੰ ਜਿਵੇਂ ਕੱਖ ਨਹੀਂ ਦਿਸਦਾ ਮਹਾਂ ਅੰਧ ਤੇ ਉਸ ਤੋਂ ਵੀ ਗੂੜਾ ਹਨੇਰਾ ਹੈ ਜਿੱਥੇ 12 ਸੂਰਜ ਵੀ ਸਵਾ ਵਰਗੇ ਕਾਲੇ ਹੋ ਜਾਣਗੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਰਦਾਨਿਆ ਹੁਣ ਆਪਾਂ ਉਸ ਪਵਿੱਤਰ ਧਰਤੀ ਤੇ ਜਾਣਾ ਜੰਬੂ ਦੀਪ ਦੀ ਜਿਹੜੀ ਬਹੁਤ ਪ੍ਰੀਤ ਧਰਤੀ ਹੈ ਜਿਹੜੀ ਧਰਤੀ ਤੇ ਜਿਹੜਾ ਬੰਦਾ ਅਵਤਾਰ ਧਾਰਦਾ ਜਨਮ ਲੈਂਦਾ ਨਾ ਇੱਕ ਨਹੀਂ ਤੇ ਦੋ ਨਹੀਂ ਤੇ ਤਿੰਨ ਜਨਮਾਂ ਚ ਜ਼ਰੂਰ ਉਹ ਸਿੱਧਾ ਦਰਗਾਹ ਨੂੰ ਚੱਲ ਜਾਏਗਾ ਖੁਸ਼ ਉਹ ਸੁਖ ਪਰਮ ਪਦਵੀ ਨੂੰ ਪ੍ਰਾਪਤ ਕਰੇਗਾ ਸੁਖ ਵਾਲੇ ਥਾਂ ਤੇ ਚਲੇ ਜਾਏਗਾ ਉੱਥੇ ਚਲੇ ਜਾਏਗਾ ਜਿੱਥੇ ਪੰਜ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਅਮਰ ਸ਼ਬਦ ਦਾ ਮਤਲਬ ਇੱਕ ਅਮਰ ਹੁੰਦਾ ਹੁਕਮ ਇੱਕ ਅਮਰ ਹੁੰਦਾ ਪੜਦਾ ਇੱਥੇ ਸ਼ਬਦ ਆ ਅਮਰ ਜਿੱਥੇ ਕਦੀ ਨਹੀਂ ਮਰਨਾ ਉੱਥੇ ਚਲੇ ਜਾਂਦਾ ਬੰਦਾ ਉਹ ਬੜਾ ਉੱਚਾ ਥਾਂ ਆ ਅਟਾਰਾ ਅਸੀਂ ਉੱਚੇ ਥਾਂ ਨੂੰ ਕਹਿੰਦੇ ਹਾਂ ਖੇਤਾਂ ਵਿੱਚ ਜਦੋਂ ਮੱਕੀ ਦੀ ਰਾਖੀ ਕਰੀਦੀ ਸੀ ਲੱਕੜਾਂ ਦਾ ਉੱਚਾ ਸਾਰਾ ਇੱਕ ਬਣਾ ਲੈਣਾ ਤੇ ਉਹ ਛੱਪਰ ਡੰਡੇ ਗੱਡ ਗੱਡ ਕੇ ਉੱਤੇ ਵੀ ਇਸ ਤਰ੍ਹਾਂ ਡੰਡੇ ਬੰਨ ਬੰਨ ਕੇ ਤੇ ਛੱਤ ਜੀ ਪਾਲਣੀ ਉਹਦੇ ਉੱਤੇ ਚੜ੍ਹ ਕੇ ਬਹਿ ਰਹਿਣਾ ਰਾਤ ਨੂੰ ਸੌਂ ਵੀ ਰਹਿਣਾ ਉੱਤੇ ਅਟਾਰਾ ਉੱਚਾ ਕਈ ਚੁਬਾਰੇ ਦੇ ਉੱਪਰ ਹੋਰ ਪਾ ਲੈਂਦੇ ਆ ਇਸ ਤਰ੍ਹਾਂ ਦਾ ਤੇ ਉਹਨੂੰ ਅਟਾਰਾ ਕਹਿੰਦੇ ਆ ਉੱਚੇ ਥਾਂ ਦਾ ਮਤਲਬ ਉੱਚੇ ਥਾਂ ਤੇ ਬੈਠਣਾ ਜਾ ਕੇ ਜਿੱਥੇ ਥੱਲੇ ਕੀੜੇ ਮਕੌੜੇ ਦਾ ਡਰ ਨਹੀਂ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਹ ਹੁਕਮ ਕਰਿਆ ਕਰਦੇ ਸੀ ਕਿ ਪ੍ਰਤੀਤ ਹੇ ਆਈ ਜਿਸ ਜਨ ਕਹੋ ਤਿੰਨ ਕਹੋ ਪਦਵੀ ਉੱਚ ਪਈ ਜਿਹਦੇ ਹਿਰਦੇ ਵਿੱਚ ਪ੍ਰਤੀਤ ਆ ਗਈ ਨਾ ਆਪਣੇ ਗੁਰੂ ਤੇ ਭਰੋਸਾ ਆ ਗਿਆ ਯਕੀਨ ਆ ਗਿਆ ਸਿੱਧਕ ਆ ਗਿਆ ਮੇਰਾ ਸਤਿਗੁਰੂ ਪੂਰਾ ਹੈ ਹੁਣ ਨਹੀਂ ਮੈਨੂੰ ਮਰਨ ਦਏਗਾ ਹੁਣ ਮੈਨੂੰ ਦੁੱਖ ਨਹੀਂ ਹੋਣ ਦਏਗਾ ਉਹਦੀ ਪਦਵੀ ਇੰਨੀ ਉੱਚ ਹੋ ਜਾਂਦੀ ਹੈ ਜਿਹਨੂੰ ਪ੍ਰਤੀਤ ਆ ਜਾਏ ਤੇ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਉੱਤੋਂ ਜਿਵੇਂ ਜਹਾਜ਼ ਜਾ ਰਿਹਾ ਨਾ ਜਹਾਜ਼ 35-36 ਹਜ਼ਾਰ ਫੁੱਟ ਉੱਚਾ ਹੁੰਦਾ ਧਰਤੀ ਤੋਂ ਇੰਨਾ ਉੱਚਾ ਜਹਾਜ਼ ਹੁੰਦਾ ਤੇ ਜੇ ਉਹਨੂੰ ਥੱਲੇ ਗਾਲਾਂ ਕੱਢੀਆਂ ਜਾਣ ਜਾਂ ਕੁੱਤੇ ਭੌਂਕਣ ਜਾਂ ਉਹਨੂੰ ਰੋੜੇ ਵੀ ਮਾਰੇ ਜਾਣ ਤੇ ਜਹਾਜ਼ ਦੇ ਵਿੱਚ ਬੈਠਿਆਂ ਨੂੰ ਕੁਛ ਫਰਕ ਨਹੀਂ ਪੈਂਦਾ ਜਿਹਦੀ ਪਦਵੀ ਉੱਤਮ ਪਦਵੀ ਜਿਹਨੂੰ ਉੱਚ ਪਦਵੀ ਪ੍ਰਾਪਤ ਹੁੰਦੀ ਹੈ ਨਾ ਲੋਕਾਂ ਦੀਆਂ ਗਾਲਾਂ ਚਪੇੜਾਂ ਮੇਨੇ ਤਾਣੇ ਇਹ ਉਹਦੇ ਮਨ ਤੱਕ ਉਹ ਟੱਚ ਨਹੀਂ ਕਰਦੇ ਉੱਥੇ ਤੱਕ ਪਹੁੰਚਦੇ ਨਹੀਂ ਉਹ ਜਿੰਨਾ ਵੀ ਦੁੱਖ ਦੇਣ ਨਾ ਉਹ ਉੱਥੇ ਤੱਕ ਨਹੀਂ ਪਹੁੰਚਦਾ ਜਿੰਨਾ ਉੱਚਾ ਉਹ ਜਹਾਜ਼ ਵਿੱਚ ਬੈਠਾ ਹੁੰਦਾ ਉਹ ਹੁੰਦਾ ਸਰੀਰ ਵਿੱਚ ਹੀ ਆ ਪਰ ਪਦਵੀ ਇੰਨੀ ਉੱਚੀ ਹੋ ਜਾਂਦੀ ਹੈ ਉਹਦੇ ਮਨ ਨੂੰ ਸ਼ਾਂਤੀ ਹੀ ਇੰਨੀ ਹੋ ਜਾਂਦੀ ਹੈ ਸਿਦਕੀ ਇੰਨਾ ਆ ਜਾਂਦਾ ਪ੍ਰਤੀਤ ਹੀ ਇੰਨੀ ਹੁੰਦੀ ਹੈ ਆਨੰਦ ਹੀ ਇੰਨਾ ਹੁੰਦਾ ਕਿ ਉਹਨੂੰ ਦੁਨੀਆਂ ਦਾ ਕੋਈ ਦੁੱਖ ਪਾਉਂਦਾ ਹੀ ਨਹੀਂ ਹੈ ਉਹਨੂੰ ਕਲਪਨਾ ਹੁੰਦੀ ਨਹੀਂ ਕਿਸੇ ਪ੍ਰਕਾਰ ਦੀ ਉਹ ਅੱਗ ਤੇ ਬਹਿ ਜਾਏ ਤਾਂ ਕੋਈ ਗੱਲ ਨਹੀਂ ਪਾਣੀ 'ਚ ਸੁੱਟ ਦਿੱਤਾ ਜਾਏ ਤਾਂ ਕੋਈ ਗੱਲ ਨਹੀਂ ਕੋਈ ਅਸਤਰ ਸ਼ਸਤਰ ਨਾ ਕਰ ਦਿੱਤਾ ਜਾਏ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਪਰਮ ਪਦਵੀ ਹੈ ਪਰ ਇੱਥੇ ਪਰਮ ਪਦਵੀ ਮਿਲਦੀ ਹੈ ਤੇ ਜਦੋਂ ਇੱਥੋਂ ਇਸ ਕਮਾਈ ਨੂੰ ਕਰਕੇ ਜਾਂਦਾ ਤੇ ਫਿਰ ਉੱਥੇ ਪਹੁੰਚ ਜਾਂਦਾ ਜਿੱਥੇ ਫਿਰ ਕਦੀ ਨਹੀਂ ਮਰਦਾ ਪਰ ਪਹੁੰਚਦਾ ਉਹ ਆ ਜਿਹੜਾ ਇਸ ਧਰਤੀ 'ਤੇ ਕਿੰਨੀਆਂ ਧਰਤੀਆਂ ਹੋਰ ਉੱਥੇ ਮੁਕਤੀ ਨਹੀਂ ਹੈ, ਮੈਨੂੰ ਤੇ ਇਸ ਗੱਲ ਦਾ ਨਹੀਂ ਸੀ ਪਤਾ। ਜਦੋਂ ਮੈਂ ਡੁਬਈ ਗਿਆ ਨਾ, ਉੱਥੇ ਇੱਕ ਭਗਵਤ ਪੁਰਾਣ ਪਿਆ ਹੋਇਆ ਸੀ ਜਿਹਦੇ ਵਿੱਚ ਕ੍ਰਿਸ਼ਨ ਭਗਵਾਨ ਦੀ ਕਥਾ ਲਿਖੀ ਹੋਈ ਸੀ, ਤੇ ਉਹਨੂੰ ਮੈਂ ਪੜ੍ਹਿਆ ਤੇ ਉਹਦੇ ਵਿੱਚ ਇਹ ਗੱਲ ਲਿਖੀ ਸੀ ਕਿ ਮੁਕਤੀ ਜੇ ਲੈਣੀ ਹੈ ਤੇ ਇਹ ਭਾਰਤ ਵਰਸ਼ ਵਿੱਚ ਆ, ਹਿੰਦੁਸਤਾਨ ਵਿੱਚ ਆ, ਇਸ ਇੰਡੀਆ ਵਿੱਚ ਆ, ਜਿਹੜੇ ਇੱਥੇ ਰਹਿ ਕੇ ਨਾਮ ਜਪਣਗੇ, ਇੱਥੇ ਜੰਮਣਗੇ, ਇੱਥੇ ਰਹਿ ਕੇ ਨਾਮ ਜਪਣਗੇ ਨਾ, ਉਹਨਾਂ ਨੂੰ ਭਾਵੇਂ ਇੱਕੋ ਜਨਮ ਚ ਮਿਲ ਜਾਏ, ਭਾਵੇਂ ਦੋਵਾਂ ਚ, ਭਾਵੇਂ ਤਿੰਨਾਂ ਚ, ਉਹਨਾਂ ਨੂੰ ਮਿਲੂਗੀ ਜਿਹੜੇ ਇੱਥੋਂ ਦੂਜੀਆਂ ਧਰਤੀਆਂ ਤੇ ਚਲੇ ਜਾਣਗੇ ਨਾ, ਉਹਨਾਂ ਨੂੰ ਇਹ ਪਦਮ ਪਦਵੀ ਨਹੀਂ ਮਿਲਣੀ, ਮੁਕਤੀ ਨਹੀਂ ਮਿਲਣੀ। ਉਹ ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲੈਣ, ਜਿੰਨਾ ਮਰਜ਼ੀ ਜਪ ਤਪ ਕਰ ਲੈਣ, ਉਹਦੇ ਵਿੱਚ ਇਸ ਤਰ੍ਹਾਂ ਲਿਖਿਆ, ਇਹ ਇੱਥੇ ਤਾਂ ਸਾਰੇ ਗੁਰੂ ਸਾਹਿਬਾਂ ਦੇ ਅਵਤਾਰ ਹੋਏ, ਤਾਂ ਇੱਥੇ ਸਾਰੇ ਸੰਤਾਂ ਭਗਤਾਂ ਦੇ ਅਵਤਾਰ ਹੋਏ, ਤਾਂ ਇਸ ਧਰਤੀ ਨੂੰ ਪੂਜਿਆ ਜਾਂਦਾ, ਤਾਂ ਹੀ ਇਹਨੂੰ ਸਾਰੇ ਮੱਥਾ ਟੇਕਦੇ ਆ, ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਕਹਿ ਰਿਹਾ ਚੱਲੀਏ ਹੁਣ ਜੰਬੂ ਦੀਪ ਉਸ ਪਵਿੱਤਰ ਧਰਤੀ ਤੇ ਇਸ ਸਾਰੀ ਧਰਤੀ ਤੋਂ ਸਭ ਤੋਂ ਉੱਤਮ ਤੇ ਸਭ ਤੋਂ ਚੰਗਾ ਤੇ ਸਭ ਤੋਂ ਪਵਿੱਤਰ ਥਾਨ ਸ੍ਰੀ ਭੈਣੀ ਸਾਹਿਬ, ਜਿੱਥੇ ਜੁਗਾਂ ਤੋਂ ਨਾਮ ਜਪਿਆ ਗਿਆ, ਜੁਗਾਂ ਤੋਂ ਆਉਣ ਵਾਲੇ ਪਹਿਲੇ ਜਿੰਨੇ ਜੋਗਿਆ ਕਿੰਨੇ ਜੁਗਾਂ ਤੋਂ ਨਾਮ ਜਪਿਆ ਉਹਦਾ ਅੰਦਾਜ਼ਾ ਨਹੀਂ ਹੈ, ਪਰ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਧੂ ਸੰਤ ਇੱਥੇ ਬਹਿ ਕੇ ਨਾਮ ਜਪਦੇ ਸੀ, ਸ੍ਰੀ ਰਾਮ ਚੰਦਰ ਸੱਚੇ ਪਾਤਸ਼ਾਹ ਉਹਨਾਂ ਦੀ ਪੁਕਾਰ ਸੁਣ ਕੇ ਤੇ ਗੁਰਗੱਦੀ ਤੇ ਸੁਭਾਏ ਮਾਨ ਨਾ ਹੋਏ ਤੇ ਜੰਗਲ ਵਿੱਚ ਜਾਣਾ ਪਸੰਦ ਕਰ ਲਿਆ, ਤੇ ਜਦੋਂ ਪੁੱਛਿਆ ਗਿਆ ਉਹਦੇ ਪ੍ਰੇਮੀਆਂ ਨੇ ਕਿ ਸੱਚੇ ਪਾਤਸ਼ਾਹ ਰਾਜ ਦਾ ਸਿੰਘਾਸਨ ਤੁਸੀਂ ਕਿਉਂ ਨਹੀਂ ਸਵੀਕਾਰ ਕੀਤਾ, ਤੇ ਸਤਿਗੁਰੂ ਰਾਮ ਚੰਦਰ ਜੀ ਨੇ ਕਹਿ ਦਿੱਤਾ ਸੀ ਮੇਰੇ ਪਿਆਰੇ ਭਗਤ ਜੰਗਲਾਂ ਦੇ ਵਿੱਚ ਭੁੱਖੇ ਤੇ ਆਏ, ਮੈਨੂੰ ਯਾਦ ਕਰਦੇ ਆ ਦਿਨ ਰਾਤ, ਤੇ ਉਹਨਾਂ ਨੇ ਪ੍ਰੇਮ ਦੀ ਖਿੱਚ ਪਾਈ ਹੋਈ ਆ, ਉਹ ਮੈਨੂੰ ਚੰਗੇ ਬੜੇ ਲੱਗਦੇ ਆ, ਸਹੀ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ, ਹਰ ਨਾਮ ਧਨ ਜਿਨੀ ਸੰਜਿਆ, ਸਹੀ ਗੰਭੀਰ ਅਪਾਰ ਜੀਓ, ਹਰ ਅਮਿਓ ਰਸਾਇਣ ਪੀਵੀਏ, ਮੋਹ ਡਿੱਠੇ ਜਨ ਕੇ ਜੀਵੀਏ, ਕਾਰਜ ਸਭ ਸਵਾਰ ਲੈ ਨਿਤ ਪੂਜਾ ਗੁਰ ਕੇ ਪਾਪ ਜੀਓ। ਉਹ ਜਿਹੜੇ ਮੇਰੇ ਪੈਰਾਂ ਨੂੰ ਖਿੱਚ ਪਾ ਕੇ ਆਪਦੇ ਵੱਲ ਨੂੰ ਖਿੱਚਣ ਡਏ ਆ ਨਾ ਜੰਗਲ ਵੱਲ ਨੂੰ, ਉਹਨਾਂ ਦਾ ਕਹਿਣਾ ਮੈਂ ਮੋੜ ਨਹੀਂ ਸਕਦਾ, ਤੇ ਉਹਨਾਂ ਦੇ ਉਹਨਾਂ ਨਾਲੋਂ ਇਹ ਜਿਹੜਾ ਰਾਜ ਪਾ ਗਿਆ ਇਹ ਨਹੀਂ ਮੈਨੂੰ ਚੰਗਾ ਲੱਗਦਾ, ਮੈਨੂੰ ਮੇਰੇ ਪਿਆਰੇ ਭਗਤ ਚੰਗੇ ਲੱਗਦੇ ਆ, ਉਹ ਭਾਵੇਂ ਧਰਤੀ ਤੇ ਲੇਟਦੇ ਆ, ਭਾਵੇਂ ਰੁੱਖਾ ਮਿੱਸਾ ਖਾਂਦੇ ਆ, ਜਿਹੜਾ ਮੈਨੂੰ ਪ੍ਰੇਮ ਕਰਦੇ ਆ ਨਾ ਉਹ ਮੈਨੂੰ ਬੜੇ ਚੰਗੇ ਲੱਗਦੇ ਆ, ਤੇ ਮੈਂ ਉਹਨਾਂ ਬਿਨਾਂ ਰਹਿ ਨਹੀਂ ਸਕਦਾ, ਉਹ ਮੇਰੀ ਦੇਹ ਮੇਰੇ ਪ੍ਰਾਣ ਆ, ਤੇ ਇਸ ਵਾਸਤੇ ਮੈਂ ਉਹਨਾਂ ਵਿੱਚ ਹੀ ਜਾ ਕੇ ਬੈਠਾਂਗਾ। ਸਤਿਗੁਰੂ ਰਾਮ ਸਿੰਘ ਜੀ ਆਸਣ ਤੇ ਬੈਠੇ ਹੋਏ ਸੀ, ਬੜਾ ਦੀਵਾਨ ਸੱਜਿਆ, ਜਦੋਂ ਸਾਡੇ 7 ਲੱਖ ਨਾਮ ਧਾਰੀ ਸੰਗਤ ਇਕੱਠੀ ਹੁੰਦੀ ਸੀ ਤੇ ਕਿੰਨੇ ਥਾਂ ਤੇ ਦੀਵਾਨ ਸੱਜਦਾ ਹੋਏਗਾ ਤੇ ਕਿੰਨੇ ਮਸਤਾਨੇ ਤੇ ਕਿੰਨਾ ਦੀਵਾਨ ਦਾ ਰੰਗ ਬਣਦਾ ਹੋਏਗਾ, ਤੇ ਉਸ ਦੀਵਾਨ ਦੇ ਰੰਗ ਦੇ ਵਿੱਚ ਜਦੋਂ ਲਾ ਕੇ ਟੋਪੀ ਅੰਗਰੇਜ਼ ਲੋਕ ਨਮਸਕਾਰਾਂ ਕਰਦੇ ਸੀ, ਮੱਥਾ ਟੇਕਦੇ ਸੀ ਕਿ ਦੁਨੀਆਂ ਇਹਨਾਂ ਦੇ ਆਖੇ ਬਿਨਾਂ ਪੈਸੇ ਤੋਂ ਲੱਗਦੀ ਆ, ਅਸੀਂ ਬਹੁਤ ਜ਼ਮੀਨਾਂ ਦਿੰਦੇ ਹਾਂ, ਬੜੀਆਂ ਚੰਗੀਆਂ ਚੰਗੀਆਂ ਨੌਕਰੀਆਂ ਵਿਦੇਸ਼ਾਂ ਤੋਂ ਬੜਾ ਪਦਾਰਥ ਲਿਆ ਕੇ ਦਿੰਦੇ ਹਾਂ, ਵਧੀਆ ਵਧੀਆ ਆਪਣੀਆਂ ਬੀਬੀਆਂ ਮੇਮਾਂ ਲਿਆ ਕੇ ਉਹਨਾਂ ਨੂੰ ਦੇ ਦਿੰਦੇ ਹਾਂ ਕਿ ਤੁਸੀਂ ਸਾਡੇ ਕੋਲ ਰਹੋ, ਸਾਡੇ ਆਖੇ ਲੱਗੋ, ਤੇ ਫੇਰ ਵੀ ਉਹ ਮੌਕੇ ਤੇ ਆਣਾ ਕਾਣੀ ਕਰ ਜਾਂਦੇ ਆ, ਤੇ ਇਹ ਬਿਨਾਂ ਪੈਸੇ ਤੋਂ ਵਿਕੇ ਹੋਏ ਆ, ਮੁੱਲ ਖਰੀਦੀ ਲਾਲਾ ਗੋਲਾ ਤੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ, ਕੀ ਗੁਰੂ ਨੇ ਕੰਨ ਵਿੱਚ ਕਿਹਾ, ਇਹ ਕਿਹੜਾ ਧਨ ਗੁਰੂ ਨੇ ਇਹਨਾਂ ਨੂੰ ਦੇ ਦਿੱਤਾ, ਇਹ ਗੁਰੂ ਦੇ ਬਦਲੇ ਮਰਨ ਨੂੰ ਤਿਆਰ ਆ, ਇਹ ਗੁਰੂ ਦੇ ਬਦਲੇ ਮਰਨ ਨੂੰ ਵੀ ਤਿਆਰ ਆ, ਹਰ ਕੰਮ ਕਰਨ ਨੂੰ ਤਿਆਰ ਆ, ਇਹਨਾਂ ਨੂੰ ਦੇਹ ਨਾਲ ਪਿਆਰ ਨਹੀਂ, ਧਨ ਨਾਲ ਪਿਆਰ ਨਹੀਂ, ਦੁਨੀਆਂ ਦੀ ਕਿਸੇ ਸ਼ੈ ਨਾਲ ਪਿਆਰ ਨਹੀਂ ਹੈ, ਕੰਨ ਵਿੱਚ ਕੀ ਕਿਹਾ ਆ ਗੁਰੂ ਨੇ, ਇਹ ਗੁਰੂ ਦੇ ਮੁੱਲ ਖਰੀਦੇ ਗਏ ਹੋਏ ਆ, ਗੁਰੂ ਦੇ ਕੋਲ ਬਹਿ ਕੇ ਉਹਦਾ ਸ਼ਬਦ ਸੁਣ ਕੇ ਉਹਦੇ ਸ਼ਬਦ ਦੇ ਰੰਗ ਨਾਲ ਨੱਚਦੇ ਗਾਉਂਦੇ ਆ, ਉਹ ਹੈਰਾਨ ਹੋ ਗਏ ਅੰਗਰੇਜ਼ ਗੌਰਮੈਂਟ ਦੇ ਚੰਗੇ ਚੰਗੇ ਸਿਆਣੇ ਸਿਆਣੇ ਬੰਦੇ ਕਿ ਕੀ ਜਾਦੂ ਹੈ ਇਹਦੇ ਵਿੱਚ, ਇਹ ਤੋਪਾਂ ਬੰਦੂਕਾਂ ਨਾਲ ਫਾਸੀਆਂ ਨਾਲ ਡੰਡਿਆਂ ਨਾਲ ਇਹ ਡਰਦੇ ਨਹੀਂ ਹੈ, ਇਹਨਾਂ ਨੂੰ ਡਰ ਨਹੀਂ ਹੈ, ਇਹ ਨਿਰਭਉ ਨਾਲੋਂ ਮਿਲ ਕੇ ਨਿਰਭਉ ਹੀ ਹੋ ਗਏ ਹੋਏ ਆ, ਉਹ ਐਸੇ ਰੰਗ ਵਿੱਚ ਉਹ ਜਪਦੇ ਸੀ, ਤੇ ਸਤਿਗੁਰਾਂ ਨੂੰ ਉਹ ਕਹਿੰਦੇ ਆ ਕੇ ਅੰਗਰੇਜ਼ ਗੌਰਮੈਂਟ ਦੇ ਬੰਦੇ ਜਿਹੜੇ ਉਸ ਵੇਲੇ ਵੱਡੇ ਵੱਡੇ ਅਹੁਦੇਦਾਰ ਸੀ, ਉਹ ਕਹਿੰਦੇ ਬਾਬਾ ਰਾਮ ਸਿੰਘ ਅਸੀਂ ਇਹਨਾਂ ਨੂੰ ਬਹੁਤ ਧਨ ਤੇ ਜਗੀਰਾ ਦਿੰਦੇ ਹਾਂ ਤੇ ਫੇਰ ਵੀ ਸਾਡੇ ਆਖੇ ਨਹੀਂ ਲੱਗਦੇ, ਫੇਰ ਵੀ ਸਾਡੇ ਵਫ਼ਾਦਾਰ ਨਹੀਂ ਹੁੰਦੇ, ਤੁਸੀਂ ਕੀ ਜਾਦੂ ਇਹਨਾਂ ਤੇ ਕਰ ਦਿੱਤਾ, ਇਹ ਤੁਹਾਡੇ ਵਫ਼ਾਦਾਰ ਸਿੱਖ ਨੇ ਬਿਨਾਂ ਪੈਸੇ ਤੋਂ ਨੇ, ਉਹਨਾਂ ਸਿੱਖਾਂ ਦੀ ਮੈਂ ਗੱਲ ਕਰਦਾ, ਉਹਨਾਂ ਵਿੱਚੋਂ ਵੀ ਚੰਗੇ ਇੱਦਾਂ ਦੇ ਸਿੱਖ ਤੇ ਸਾਰੇ ਹੈ ਸੀ, ਪਰ ਸਿੱਖਾਂ ਦੀ ਸਾਰੇ ਸਿੱਖਾਂ ਦੀ ਪਦਵੀ ਚੋਂ ਇੱਕੋ ਜਿਹੀ ਨਹੀਂ ਹੁੰਦੀ, ਉਹਨਾਂ ਵਿੱਚੋਂ ਵੀ ਕੁਛ ਚੰਗੇ ਹੋਰ ਜਿਹੜੇ ਗੁਰੂ ਨੂੰ ਚੰਗੇ ਲੱਗੇ, ਆਸਣ ਤੋਂ ਉੱਠ ਕੇ ਸਤਿਗੁਰੂ ਰਾਮ ਸਿੰਘ ਜੀ ਉਹਨਾਂ ਵਿੱਚ ਜਾ ਕੇ ਬੈਠ ਗਏ ਜਿਨ੍ਹਾਂ ਨੇ ਬਹੁਤ ਵਧੀਆ ਕੱਪੜੇ ਨਹੀਂ ਪਾਏ ਹੋਏ ਸੀ, ਭੂਰੇ ਦੀਆਂ ਗਿਲਟੀਆਂ ਮਾਰੀਆਂ ਹੋਈਆਂ ਸੀ, ਕਿਸੇ ਨੇ ਬੋਰੀ ਦੇ ਆਸਣ ਵਲੇਟੇ ਹੋਏ ਸੀ, ਤੇ ਸਤਿਗੁਰੂ ਰਾਮ ਸਿੰਘ ਜੀ ਆਸਣ ਤੋਂ ਉੱਠ ਕੇ ਜਿੱਥੇ ਏਡਾ ਸ਼ਹਿਨਸ਼ਾਹ ਦਾ ਦਰਬਾਰ ਸੱਜਿਆ ਹੋਇਆ ਤੇ ਅਮੀਰ ਗਰੀਬ ਸਭ ਸੱਜ ਧੱਜ ਕੇ ਬੈਠੇ, ਇੱਕ ਟੱਕ ਸਤਿਗੁਰਾਂ ਦਾ ਦਰਸ਼ਨ ਕਰਦੇ, ਤੇ ਸੱਚੇ ਪਾਤਸ਼ਾਹ 22 ਸੂਬਿਆਂ ਦੇ ਵਿੱਚ ਬੈਠੇ ਹੋਏ ਤੇ ਜਥੇਦਾਰਾਂ ਦੇ ਵਿੱਚ ਬੈਠੇ, ਸੰਤਾਂ ਭਗਤਾਂ ਵਿੱਚ ਬੈਠੇ, ਉੱਠ ਕੇ ਜਾ ਕੇ ਉਹਨਾਂ ਵਿੱਚ ਬੈਠ ਗਏ ਸਾਧੇ ਮਰਾਦੇ, ਤੇ ਉਹਨਾਂ ਦੇ ਵਿੱਚ ਭੂਰੀ ਵਾਲਿਆਂ ਦੇ ਵਿੱਚ ਜਾ ਕੇ ਬੈਠ ਕੇ ਸੋਧੀਆਂ ਵਿੱਚ ਜਾ ਕੇ ਬੈਠ ਗਏ। ਸੂਬਿਆਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਆਸਣ ਤੇ ਬਿਰਾਜੋ। ਸੱਚੇ ਪਾਤਸ਼ਾਹ ਕਹਿੰਦੇ, ਨਾ ਭਾਈ, ਇਹ ਮੈਨੂੰ ਭੂਰੀਆਂ ਵਾਲੇ ਬੜੇ ਚੰਗੇ ਲੱਗਦੇ ਆ। ਜਿਹੜੇ ਸਤਿਗੁਰਾਂ ਨੂੰ ਚੰਗੇ ਲੱਗਦੇ ਆ, ਸਤਿਗੁਰੂ ਉਹਨਾਂ ਵਿੱਚ ਜਾ ਕੇ ਬਹਿੰਦੇ ਆ। ਕਦੀ ਸੋਚੋ, ਸਾਨੂੰ ਜਿਹੜੇ ਚੰਗੇ ਲੱਗਦੇ ਅਸੀਂ ਨਹੀਂ ਉਹਨਾਂ ਵਿੱਚ ਜਾ ਕੇ ਬਹਿੰਦੇ? ਜੁਆਰੀ ਜੁਆਰੀਆਂ ਕੋਲ ਜਾ ਕੇ ਬੈਠਦੇ ਆ, ਸ਼ਰਾਬ ਪੀਣ ਵਾਲੇ ਸ਼ਰਾਬੀਆਂ ਕੋਲ ਜਾ ਕੇ ਬੈਠਦੇ ਆ, ਵਪਾਰੀ ਉਹ ਮਿਟਕਾਂ ਆਪਣੀਆਂ ਕਰਦੇ ਆ, ਚੋਰ ਚੋਰਾਂ ਪਿਰੇ ਹੰਡੀ, ਭਾਈ ਗੁਰਦਾਸ ਜੀ ਦੇ ਚੋਰ ਚੋਰ ਇਕੱਠੇ ਹੋ ਕੇ ਉਹ ਵੀ ਕਰਦੇ ਆ ਗੱਲਾਂ ਬਾਤਾਂ, ਉਹ ਵੀ ਆਪਣੀਆਂ ਸਲਾਹਾਂ ਕਰਦੇ ਆ, ਉਹ ਇਕੱਠੇ ਹੋ ਕੇ ਬਹਿੰਦੇ ਆ। ਹਰ ਤਰ੍ਹਾਂ ਦੇ ਬੰਦੇ, ਕਾਮੀ ਪੁਰਸ਼ ਵੀ ਇਕੱਠੇ ਹੋ ਕੇ ਬਹਿੰਦੇ ਆ, ਹਰ ਤਰ੍ਹਾਂ ਦੇ ਬੰਦੇ ਇਕੱਠੇ ਹੋ ਕੇ ਬਹਿੰਦੇ ਆ, ਪਰ ਉਹਨਾਂ ਵਿੱਚ ਸਤਿਗੁਰੂ ਨਹੀਂ ਵਿਰਾਜਦਾ। ਸਤਿਗੁਰੂ ਕਿੰਨਾ ਵਿੱਚ ਵਿਰਾਜਦਾ? ਜਿਹੜੇ ਸਤਿਗੁਰੂ ਚੰਗੇ ਲੱਗਦੇ ਆ, ਸਤਿਗੁਰੂ ਉਹਨਾਂ ਵਿੱਚ ਵਿਰਾਜਦਾ ਜਿਹਨਾਂ ਨੂੰ ਸਤਿਗੁਰਾਂ ਤੋਂ ਬਿਨਾਂ ਹੋਰ ਕੁਛ ਚਾਹੀਦਾ ਹੀ ਨਹੀਂ। ਮੇਰੇ ਲਾਗੇ ਮੇਰੇ ਵੀਰ ਜੀ ਬੈਠੇ ਨੇ, ਮੇਰੇ ਨਾਲ ਕਥਾ ਦੇ ਨਾਲ ਸਾਥ ਦੇ ਰਹੇ ਨੇ, ਇਹਨਾਂ ਨਾਲ ਹੁਣੇ 10 ਕੁ ਮਿੰਟ ਪਹਿਲਾਂ ਗੱਲ ਹੋ ਰਹੀ ਸੀ। ਗੱਲ ਹੁੰਦਿਆਂ ਹੁੰਦਿਆਂ ਇਹ ਗੱਲ ਉੱਥੇ ਸਾਡੀ ਚੱਲਦੀ ਪਈ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਬਖਸ਼ਿਸ਼ ਕਰਦੇ ਆ ਤੇ ਫਿਰ ਇਹਨਾਂ ਗੱਲਾਂ ਦਾ ਪਤਾ ਲੱਗਦਾ, ਪਰਮ ਪਦਵੀ ਦਾ ਫਿਰ ਪਤਾ ਲੱਗਦਾ ਕਿ ਸੱਚੇ ਪਾਤਸ਼ਾਹ ਜਦੋਂ ਬਖਸ਼ਿਸ਼ ਕਰਦੇ ਆ ਗੁਰੂ ਨੂੰ ਕੀ ਚੰਗਾ ਲੱਗਦਾ। ਜਿਹੜਾ ਗੁਰੂ ਨੂੰ ਚੰਗਾ ਲੱਗਦਾ ਜਦੋਂ ਸਿੱਖ ਉਹ ਕਰਦਾ ਨਾ, ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਸਾਰਾ ਕੁਛ ਛੱਡ ਕੇ ਉਹ ਸਿੱਖ ਦੇ ਵਿੱਚ ਆ ਜਾਂਦੇ ਆ। ਤੇ ਮੈਂ ਗੱਲ ਕਰ ਰਿਹਾ ਸੀ ਬਾਬਾ ਬੁੱਢਾ ਜੀ ਦੀ। ਬਾਬਾ ਬੁੱਢਾ ਜੀ ਬਾਲ ਅਵਸਥਾ ਵਿੱਚ ਸੀ, ਅੱਗੇ ਵੀ ਇੱਕ ਦਿਨ ਮੈਂ ਗੱਲ ਕਰਦਾ ਸੀ, ਬਾਲ ਅਵਸਥਾ ਵਿੱਚ ਸੀ, ਮੈਂ ਛੇਤੀ ਛੇਤੀ ਗੱਲ ਕਰ ਦਿੰਦਾ। ਤੇ ਉਹ ਮਾਤਾ ਕੋਲ ਸੁਣਿਆ ਸੀ ਕਿ ਸੰਤਾਂ ਦੀ ਸੇਵਾ ਕਰਨੀ ਚਾਹੀਦੀ ਹੈ। ਅਚਾਨਕ ਹੀ ਗੁਰੂ ਨਾਨਕ ਦੇਵ ਤੇ ਬਾਲਾ ਮਰਦਾਨਾ ਜਦੋਂ ਕੋਲ ਆਏ, ਵੇਖਿਆ ਕਿ ਇਹ ਸਾਧ ਆਏ ਆ ਤੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ। ਮਾਤਾ ਪ੍ਰਸ਼ਾਦੇ ਪਕਾ ਰਹੇ ਸੀ, ਪਿਤਾ ਜੀ ਖੇਤਾਂ 'ਚ ਹਲ ਵਾਹ ਰਹੇ ਸੀ, ਉਹ ਹੀ ਪ੍ਰਸ਼ਾਦੇ ਚੱਕ ਕੇ ਨਾ ਤੇ ਜਾ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਅੱਗੇ ਰੱਖਤੇ, ਉਹਨਾਂ ਨੇ ਵੰਡ ਕੇ ਛਕ ਲਏ। ਹੋਰ ਪਕਾਉਂਦਿਆਂ ਦੇਰ ਲੱਗ ਗਈ, ਮਾਤਾ ਪ੍ਰਸ਼ਾਦਾ ਲੈ ਕੇ ਜਾਂਦੀ ਆ, ਹਲਵਾਉਂਦਿਆਂ ਐਨਰਜੀ ਜਦੋਂ ਘੱਟ ਜਾਂਦੀ ਆ ਫਿਰ ਗੁੱਸਾ ਜ਼ਿਆਦਾ ਆਉਂਦਾ। ਲੇਟ ਪ੍ਰਸ਼ਾਦਾ ਮਿਲਿਆ, ਗੁੱਸਾ ਆ ਗਿਆ, ਪ੍ਰਣੀ ਲੈ ਕੇ ਦੁਆਲੇ ਹੋ ਗਏ। ਮਾਤਾ ਨੂੰ ਪੁੱਛਿਆ ਆਪਣੀ ਘਰਵਾਲੀ ਨੂੰ ਕਿ ਲੇਟ ਕਿਉਂ ਆਈ ਹੈ? ਉਹਨੇ ਆਖਿਆ, ਕਾਕਾ ਪ੍ਰਸ਼ਾਦੇ ਪੱਕੇ ਲੈ ਗਿਆ ਸੀ, ਹੋਰ ਪਕਾਉਣੇ ਪਏ ਤਾਂ ਲੇਟ ਹੋ ਗਈਆਂ। ਕਿੱਥੇ ਲੈ ਕੇ ਚਲੇ ਗਿਆ? ਡੰਡਾ ਲੈ ਕੇ ਮਗਰ ਚਲੇ ਗਿਆ, ਮੈਨੂੰ ਦੱਸ। ਤੇ ਜਦੋਂ ਪਿਤਾ ਨੂੰ ਆਉਂਦਾ ਵੇਖਿਆ, ਇਸ ਕਾਕੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕੋਲ ਬੈਠਿਆ ਤੇ ਆਖਿਆ, ਸੱਚੇ ਪਾਤਸ਼ਾਹ ਬਚਾਓ ਬਚਾਓ ਬਚਾਓ, ਮੇਰੇ ਪਿਤਾ ਜੀ ਬੜੇ ਕਰਖਤ ਨੇ, ਬੜਾ ਮਾਰਨਗੇ ਡੰਡੇ ਨਾਲ, ਬਹੁਤ ਮਾਰਦੇ ਆ। ਤੇ ਸੱਚੇ ਪਾਤਸ਼ਾਹ ਬਚਾਉਣ ਵਾਸਤੇ ਕੀ ਕੀਤਾ? ਇੱਦਾਂ ਕਰਿਆ, ਕੀ ਹੋ ਗਿਆ? ਗੋਰਾ ਜਿਹਾ ਬੱਚਾ, ਛੋਟੀ ਜਿਹੀ ਉਮਰ ਦਾ, ਪਤਲਾ ਜਿਹਾ, ਤੇ ਮੂੰਹ ਤੇ ਚਿੱਟੀ ਚਿੱਟੀ ਦਾੜੀ ਤੇ ਵੱਡੀ ਵੱਡੀ ਲਾ ਦਿੱਤੀ, ਦਾੜੀ ਹੋਗਾ ਹੀ, ਇਸ਼ਾਰਾ ਕਰਦੇ ਹੀ ਦਾੜੀ ਵੱਡੀ ਵੱਡੀ ਚਿੱਟੀ, ਗੋਰਾ ਚਿੱਟਾ ਰੰਗ, ਕੂਲਾ ਜਿਹਾ ਪਤਲਾ ਜਿਹਾ ਬੱਚਾ ਤੇ ਚਿੱਟੀ ਚਿੱਟੀ ਵੱਡੀ ਵੱਡੀ ਦਾੜੀ, ਭਰਵੱਟੇ ਵੀ ਚਿੱਟੇ। ਉਹ ਆ ਕੇ ਗੁੱਸੇ ਵਿੱਚ ਪੁੱਛਦਾ, ਸਾਡਾ ਕਾਕਾ ਕਿੱਥੇ ਆ, ਦੱਸੋ। ਸੱਚੇ ਪਾਤਸ਼ਾਹ ਕਹਿੰਦੇ, ਅਸੀਂ ਤੇ ਸਾਰੇ ਕਾਕੇ ਹੀ ਹੈ, ਜਿਹੜਾ ਚੰਗਾ ਲੱਗਦਾ ਲੈ ਜਾਓ, ਇੱਥੇ ਦੇ ਕਾਕੇ ਹੀ ਬੈਠੇ ਆ ਸਾਰੇ, ਜਿਹੜਾ ਚੰਗਾ ਲੱਗਦਾ ਲੈ ਜਾਓ, ਜਿਹੜਾ ਤੁਹਾਡਾ ਉਹ ਲੈ ਜਾਓ। ਉਹ ਵਿਚਾਰੇ ਹੈਰਾਨ ਹੋ ਕੇ ਚਲੇ ਗਏ। ਕਰਨਾ ਕੀ ਸੀ, ਬਾਬਾ ਬੁੱਢਾ ਜੀ ਬਣ ਤੇ ਗਏ ਹੁਣ ਬੁੱਢੇ, ਪਰ ਬਚਪਨ ਤੇ ਅੰਦਰ ਹੈਗਾ ਸੀ, ਸਰੀਰ ਤੇ ਬਚਪਨ ਵਾਲੇ ਸੀ। ਕਹਿੰਦੇ, ਸੰਤ ਜੀ ਆ ਹੁਣ ਦਾੜੀ ਆਪਣੀ ਵਾਪਸ ਲੈ ਲਓ। ਪਿਤਾ ਜੀ ਪੜ੍ਹਦੇ ਹੁੰਦੇ ਸੀ, ਜਹੇਦਾਰ ਜੀਤ ਸਿੰਘ ਜੀ, ਯੂਪੀ ਦਾ ਇਲਾਕਾ ਉਹਨਾਂ ਨੂੰ ਮਿਲਿਆ ਸੀ ਮਲਕ ਫਾਰਮ ਦਾ। ਉਹਨਾਂ ਨੇ ਜਦੋਂ ਕਦੀ ਉਹਨਾਂ ਨੂੰ ਚੇਤੇ ਆਉਣਾ, ਫਿਰ ਉਹਨਾਂ ਪੜ੍ਹਿਆ ਕਰਨਾ, ਉਹਦੇ ਕੋਲ ਦਾਤ ਮੰਗੀ ਹੈ ਜਿਹੜਾ ਦੇ ਕੇ ਪਛਾਣਾ ਤਾਵੇ, ਉਹਦੇ ਕੋਲ ਦਾਤ ਮੰਗੀ ਹੈ ਜਿਹੜਾ ਦੇ ਕੇ ਪਛਾਣਾ ਤਾਵੇ। ਸਤਿਗੁਰੂ ਕੋਲੋਂ ਜਦੋਂ ਅਸੀਂ ਮੰਗਦੇ ਹਾਂ ਨਾ ਤੇ ਸਤਿਗੁਰਾਂ ਨੂੰ ਦੇ ਕੇ ਖੁਸ਼ੀ ਹੁੰਦੀ ਆ, ਪਛਤਾਵਾ ਨਹੀਂ ਹੁੰਦਾ, ਫਿਰ ਉਹਨੂੰ ਕਾਹਲ ਨਹੀਂ ਹੁੰਦੀ ਕਿ ਮੈਨੂੰ ਦੇ ਦਿਓ, ਵਾਪਸ ਦੇ ਦਿਓ। ਉਹ ਮੰਗਣ ਨਹੀਂ ਦਿੰਦਾ ਪਿੱਛੇ। ਕਹਿੰਦੇ ਸੱਚੇ ਪਾਤਸ਼ਾਹ ਦਾੜੀ ਆਪਦੀ ਲੈ ਲਓ ਹੁਣ। ਸਤਿਗੁਰਾਂ ਨੇ ਆਖਿਆ ਮੈਨੂੰ ਤੇ ਕੁਛ ਪਛਤਾਵਾ ਨਹੀਂ ਹੈ ਤੈਨੂੰ ਦੇਣ ਦਾ, ਇਹ ਹੁਣ ਤੈਨੂੰ ਦੇਤੀ ਹੈ, ਇਹ ਹੁਣ ਰਹੂਗੀ ਤੇਰੇ ਕੋਲ, ਇਹ ਤੇਰੀ ਹੋ ਗਈ, ਤੈਨੂੰ ਦੇਤੀ। ਸਤਿਗੁਰੂ ਜਿਹੜੀ ਚੀਜ਼ ਦਿੰਦੇ, ਜਿਹੜੀ ਪਦਵੀ ਦਿੰਦੇ ਆ, ਫਿਰ ਵਾਪਸ ਨਹੀਂ ਲੈਂਦੇ। ਉਹ ਦਾੜੀ ਮਿਲ ਗਈ ਆ ਤੇ ਕਹਿੰਦੇ ਜੀ ਤੁਸੀਂ ਤੇ ਮੈਨੂੰ ਬੁੱਢਾ ਬਣਾਤਾ, ਮੈਂ ਤੇ ਦੁਨੀਆਂ ਦਾ ਹਲੇ ਬੜਾ ਕੁਛ ਵੇਖਣਾ ਸੀ। ਤੇ ਸਤਿਗੁਰਾਂ ਨੇ ਇੱਕ ਹੀ ਵਚਨ ਕੀਤਾ, ਬਾਬਾ ਜੀ ਜੋ ਮਰਜ਼ੀ ਦੇਖਿਓ, ਜਦੋਂ ਤੁਹਾਡਾ ਜੀ ਕਰੂਗਾ ਫੇਰ ਦੁਨੀਆਂ ਤੋਂ ਜਾਇਓ, ਜਦੋਂ ਤੁਹਾਡਾ ਆਪਣਾ ਜੀ ਕਰੂ ਨਾ ਫੇਰ ਜਾਇਓ। ਕਹਿੰਦਾ ਜੀ ਫਿਰ ਮੈਂ ਕਿੱਥੇ ਰਵਾਂ? ਤੇ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਨੂੰ ਅੰਮ੍ਰਿਤਸਰ ਤੋਂ ਪਰੇ ਰਮਦਾਸ ਦਾ ਇਲਾਕਾ, ਉੱਥੇ ਕੋਈ ਜਗ੍ਹਾ ਬਣੀ ਹੋਈ ਆ, ਉੱਥੇ ਸੱਚੇ ਪਾਤਸ਼ਾਹ ਕਹੇ ਚਲੇ ਜਾ ਕੇ ਚੁੱਲ ਪੱਟੀ, ਤੇ ਫਿਰ ਜੋ ਭਾਂਡਾ ਬਰਤਨ ਅੰਨ ਪਾਣੀ ਮਿਲੇਗਾ ਬਣਾ ਬਣਾ ਕੇ, ਜਿਹੜੇ ਕੋਲ ਆਉਣਗੇ ਸ਼ਿਕਾਈ ਜਾਈ। ਇਹ ਡਿਊਟੀ ਲਾ ਦਿੱਤੀ, ਆਪ ਇਕੱਲੀ ਚੁੱਲ ਪੱਟੀ ਆ, ਲੋਕ ਪੁੱਛਦੇ ਕੀ ਕਰਨਾ? ਬਾਬਾ ਜੀ ਕਹਿੰਦੇ ਲੰਗਰ ਲਾਉਣਾ, ਲੋਕਾਈ ਦੇ ਭਲੇ ਵਾਸਤੇ ਗਰੀਬ ਗੁਰੂ ਬਾ ਛਕੂਗਾ, ਕਿੱਥੋਂ ਆਏਗਾ ਪਦਾਰਥ? ਬਈ ਜਿਹਨੂੰ ਜਿਹਨੂੰ ਗੁਰੂ ਪ੍ਰੇਰੇਗਾ, ਜਿਹਨੇ ਆਪਣੀ ਕਮਾਈ ਸਫਲ ਕਰਨੀ ਹੋਏਗੀ ਉਹ ਦੇ ਜਾਣਗੇ। ਲੋਕ ਭਾਂਡੇ ਵੀ ਦੇ ਗਏ ਤੇ ਲੋਕ ਲੈ ਆਏ, ਕੋਈ ਚੌਲ, ਕੋਈ ਆਟਾ, ਕੋਈ ਦਾਲ, ਕੋਈ ਲੂਣ, ਕੋਈ ਘਿਓ ਪਦਾਰਥ ਦਾ ਢੇਰ ਲੱਗ ਗਿਆ। ਉੱਥੇ ਪਕਾਉਣ ਵਾਲੇ ਵੀ ਆ ਗਏ, ਸੇਵਾ ਵਰਤਾਉਣ ਵਾਲੇ ਵੀ ਆ ਗਏ, ਛਕਣ ਵਾਲੇ ਵੀ ਆ ਗਏ। ਹੁਣ ਬੋਝਾ ਗੁਰੂ ਦਾ ਆ, ਇਸ਼ਾਰਾ ਗੁਰੂ ਦਾ ਆ, ਲੰਗਰ ਚੱਲ ਪਿਆ, ਸੇਵਾ ਕਰਦੇ ਰਹੇ। ਤੇ ਗੱਲ ਇਹ ਚੱਲਦੀ ਪਈ ਸੀ ਕਿ ਸੇਵਾ ਕਰਤ ਹੋਏ ਨੇ ਕਾਮੀ, ਪਰਮ ਪਦਵੀ ਕਿਹਨੂੰ ਮਿਲਦੀ ਆ? ਮੈਂ ਗੱਲ ਇਹ ਕਰਦਾ ਪਿਆ ਸੀ, ਇਹਨਾਂ ਸੰਤਾਂ ਨਾਲ ਮੇਰੀ ਉੱਥੇ ਇਹ ਗੱਲ ਚੱਲਦੀ ਪਈ ਸੀ ਕਿ ਪਰਮ ਪਦਵੀ ਪ੍ਰਾਪਤ ਕਿਹਨੂੰ ਹੁੰਦੀ ਆ? ਸੇਵਾ ਤੇ ਬਾਬਾ ਬੁੱਢਾ ਜੀ ਕਰ ਰਹੇ ਆ, ਪ੍ਰਸ਼ਾਦੇ ਪਕਾਉਂਦੇ ਵੀ ਆ, ਵਰਤਾਉਂਦੇ ਵੀ ਆ, ਭਾਂਡੇ ਵੀ ਬਾਅਦ ਚ ਮਾਂਜਦੇ ਆ, ਝਾੜੂ ਪੋਚਾ ਵੀ ਕਰਦੇ ਆ, ਸਾਰਾ ਕੰਮ ਲੱਕੜ ਬਾਲਣ ਵੀ ਦਿਨੋਂ ਲਿਆਉਂਦੇ, ਕੰਮ ਕਰਦੇ ਰਹਿੰਦੇ ਆ। ਇੱਛਾ ਕੀ ਆ? ਕੋਈ ਵੀ ਨਹੀਂ, ਇੱਛਾ ਕੋਈ ਨਹੀਂ ਹੈ ਕਿ ਮੇਰਾ ਆਹ ਕੰਮ ਹੋ ਜਾਏ, ਉਹ ਕੰਮ ਹੋ ਜਾਏ, ਕੋਈ ਇੱਛਾ ਨਹੀਂ, ਕੋਈ ਮੰਗ ਹੀ ਨਹੀਂ ਹੈ। ਮਨ ਇੰਨਾ ਸ਼ਾਂਤ ਆ, ਫੁਰਨਾ ਹੀ ਨਹੀਂ ਹੈ, ਕੋਈ ਇੱਛਾ, ਕੋਈ ਫੁਰਨਾ ਨਹੀਂ। ਜ਼ਿੰਦਗੀ ਲੰਘ ਗਈ ਸੇਵਾ ਕਰਦਿਆਂ ਦੀ, ਸਭ ਰਿੱਧੀਆਂ ਸਿੱਧੀਆਂ ਹਾਜ਼ਰ ਹੋ ਗਈਆਂ। ਉਹ ਕਹਿੰਦੀਆਂ ਜੀ ਤੁਸੀਂ ਬਚਨ ਕਰੋ, ਕੋਈ ਜੋ ਕਹੋਗੇ ਅਸੀਂ ਕਰਾਂਗੀਆਂ, ਸਭ ਗੁਪਤ ਸ਼ਕਤੀਆਂ ਹਾਜ਼ਰ ਹੋ ਗਈਆਂ। ਕਹਿੰਦੇ ਮੈਨੂੰ ਇੱਛਾ ਹੀ ਨਹੀਂ ਹੈ ਕੋਈ, ਤੇ ਇਹ ਸੰਸਾਰ ਜਿਹਦੇ ਚਲਾਇਆ ਚੱਲਦਾ ਪਿਆ ਉਹ ਚਲਾ ਰਿਹਾ, ਮੈਂ ਕਿਉਂ ਵਿੱਚ ਲਾਤਾ ਡਾਵਾਂ ਕਿਸੇ ਦਾ ਕੰਮ ਵਿਗਾੜ ਕੇ ਜਾਂ ਸਵਾਰ ਕੇ? ਜਿੱਦਾਂ ਉਹ ਚਲਾ ਰਿਹਾ ਮੈਨੂੰ ਉਹ ਹੀ ਚੰਗਾ ਲੱਗਦਾ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ ਸੀ ਤੁਸੀਂ ਰਾਜੀ ਕਿਹਦੇ ਤੇ ਆ? ਤੇ ਉਹ ਕਹਿੰਦੇ ਅਸੀਂ ਉਹਦੇ ਤੇ ਰਾਜੀ ਆ ਜਿਹੜਾ ਰਜਾ ਵਿੱਚ ਰਾਜੀ ਰਵੇ, ਅਕਾਲ ਪੁਰਖ ਦੀ ਜਿਵੇਂ ਰਜਾ ਵਰਤਦੀ ਪਈ ਆ, ਜੋ ਦੁਨੀਆਂ ਤੇ ਹੋ ਰਿਹਾ ਚੰਗਾ ਹੋ ਰਿਹਾ ਜਾਂ ਮਾੜਾ ਹੋ ਰਿਹਾ, ਕੁਛ ਨਾ ਬੁਰਾ ਭਲਾ ਕਵੇ, ਆਨੰਦ ਨਾਲ ਹੀ ਰਹੀ ਜਾਵੇ। ਚੰਗਾ ਵੀ ਹੋਵੇ ਤਾਂ ਵੀ ਆਨੰਦ ਚ, ਜੇ ਮਾੜਾ ਹੁੰਦਾ ਤਾਂ ਵੀ, ਸਮਾਂ ਤੇ ਲੰਘ ਹੀ ਜਾਣਾ, ਚੰਗਾ ਵੀ ਤੇ ਮਾੜਾ ਵੀ, ਦੁੱਖ ਸੁੱਖ ਦੋਏ ਦਰ ਕੱਪੜੇ, ਇਹ ਤੇ ਲੰਘ ਹੀ ਜਾਣਾ ਸਮਾਂ। ਤੇ ਉਸੇ ਰਜਾ ਵਿੱਚ ਇੱਕ ਬਿਰਤੀ ਇੱਕ ਰਸ ਰਵੇ। ਬਾਬਾ ਜੀ ਇੱਕ ਰਸ ਬਿਰਤੀ ਦੇ ਬੰਦੇ, ਕੁਛ ਨਹੀਂ ਮੰਗਿਆ। ਜਦੋਂ ਕੁਛ ਨਹੀਂ ਮੰਗਿਆ ਨਾ ਤੇ ਫਿਰ ਕੀ ਹੋ ਗਿਆ? ਸੇਵਾ ਕਰਤ ਹੋਏ ਨੇ ਕਾਮੀ, ਕਾਮਨਾ ਕੋਈ ਨਹੀਂ ਹੈ, ਇੱਛਾ ਕੋਈ ਨਹੀਂ ਹੈ, ਮੰਗ ਕੋਈ ਨਹੀਂ ਹੈ, ਤੇ ਤਿਸਕੋ ਹੋਤ ਪ੍ਰਾਪਤ ਸਵਾਮੀ। ਲੋਕ ਲੱਭਦੇ ਫਿਰਦੇ ਆ ਗੁਰੂ ਨੂੰ, ਹਰ ਧਰਮ ਦੇ ਲੋਕ ਲਟਕਦੇ ਆ ਬੁੱਧੇ, ਕੋਈ ਤਪੱਸਿਆ ਕਰ ਰਿਹਾ ਪਹਾੜਾਂ ਦੇ ਵਿੱਚ ਬਰਫ਼ ਵਿੱਚ ਖਲੋ ਕੇ, ਕੋਈ ਪਾਣੀ 'ਚ ਖਲੋ ਕੇ, ਕੋਈ ਅੱਗ ਦੀਆਂ ਧੂਣੀਆਂ ਲਾ ਕੇ, ਕੋਈ ਕਿੱਦਾਂ ਆਸਣ ਕਰਕੇ, ਕੋਈ ਕਿੱਦਾਂ, ਕੋਈ ਗੁਰਦੁਆਰਿਆਂ ਮੰਦਰਾਂ 'ਚ ਵਿਚਾਰੇ ਭੱਜੇ ਆ, ਰੱਬ ਰੱਬ ਰੱਬ, ਲੋਕਾਂ ਨੂੰ ਲੱਭਦਾ ਨਹੀਂ ਹੈ ਰੱਬ, ਕਿੱਥੇ ਆ ਰੱਬ? ਪਰ ਉਹਨਾਂ ਦੀ ਰਸਨਾ ਤੇ ਆ ਕੇ ਬਹਿ ਜਾਂਦਾ, ਉਹਨਾਂ ਦੇ ਸਰੀਰ ਵਿੱਚ ਆ ਕੇ ਬਹਿ ਜਾਂਦਾ, ਉਹਨਾਂ ਦੇ ਅੰਦਰ ਇੰਨਾ ਆਨੰਦ ਆ ਜਾਂਦਾ ਜਿੱਥੇ ਗੁਰੂ ਆ ਕੇ ਬਹਿ ਜਾਂਦਾ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ, ਔਰ ਜੋ ਉਹ ਕਹੀ ਜਾਣ ਉਸੇ ਵੇਲੇ ਅਗਲੇ ਬੰਨੇ ਹੋ ਜਾਂਦਾ, ਤੇ ਓਨੀ ਪੂਜਾ ਹੁੰਦੀ ਜਿੰਨੀ ਗੁਰੂ ਦੀ ਹੁੰਦੀ ਹੈ। ਸੇਵਾ ਕਰਤ ਹੋਏ ਨੇ ਕਾਮੀ, ਤਿਸਕੋ ਹੋਤ ਪ੍ਰਾਪਤ ਸਵਾਮੀ, ਉਹਨਾਂ ਨੂੰ ਸਵਾਮੀ ਪ੍ਰਾਪਤ ਹੋ ਜਾਂਦਾ। ਅਕਾਲ ਪੁਰਖ ਉਹਨਾਂ ਦੀ ਰਸਨਾ ਤੇ ਪ੍ਰਭ ਜੀ ਵਸੇ, ਸਾਧਕੀ ਰਸਨਾ, ਐਸੇ ਸਾਧੂ ਬਾਬਾ ਬੁੱਢਾ ਜੀ ਐਸੇ ਸਾਧੂ ਹੋਏ। ਮੈਂ ਗੱਲ ਕਰਦਾ ਪਿਆ ਸੀ ਭਾਂਡੇ ਮਾਂਜਣ ਦੀ, ਮੈਂ ਇਹਨਾਂ ਨਾਲ ਗੱਲ ਕਰਦਾ ਪਿਆ ਸੀ, ਮੈਂ ਕਿਹਾ ਇਹਨਾਂ ਹੱਥਾਂ ਨੂੰ ਨਾ ਜਿੱਦਣ ਵਿੱਚੋਂ ਆ ਦੀਵਾ ਬੁੱਝ ਗਿਆ ਨਾ, ਜਿੱਦਣ ਲਾਈਟ ਗੁਰੂ ਦੀ ਬੁੱਝ ਗਈ, ਜੋਤ ਬੁੱਝ ਗਈ, ਇਹਨੂੰ ਸਾੜ ਦੇਣਾ, ਇਹਨਾਂ ਹੱਥਾਂ ਨੂੰ ਸਾੜ ਦੇਣਾ। ਤੇ ਮੈਨੂੰ ਕਹਿ ਰਿਹਾ ਸੀ ਸਾੜਨ ਤੋਂ ਬਾਅਦ ਉਹਨਾਂ ਸਵਾਹ ਵੀ ਚੱਕ ਕੇ ਰੋੜ ਆਉਣੀ ਆ, ਕਿ ਰੋੜ ਦੇ ਕਿਤੇ ਦੂਰ ਹੀ ਚੱਲ ਜਾਏ, ਸਵਾਹ ਵੀ ਕਿਤੇ ਦੂਰ ਹੀ ਚੱਲ ਜਾਏ, ਰੋੜ ਆਉਣੀ ਆ। ਮਰਨ ਤੋਂ ਬਾਅਦ ਤੇ ਹੱਥਾਂ ਦਾ ਕੋਈ ਫਾਇਦਾ ਨਹੀਂ ਹੋਣਾ, ਹੱਥਾਂ ਦਾ ਫਾਇਦਾ ਤੇ ਹੁਣ ਜੀਂਦੇ ਜੀਂਦੇ ਆ। ਇਹ ਮੈਨੂੰ ਕਹਿੰਦੇ ਬਾਬਾ ਜੀ ਮੇਰਾ ਇਸ਼ਨਾਨ ਕਰਾ ਦੋ, ਮੈਨੂੰ ਕਹਿੰਦੇ ਮੇਰਾ ਇਸ਼ਨਾਨ ਕਰਾ ਦੋ, ਮੈਂ ਤੁਹਾਡੇ ਪਵਿੱਤਰ ਹੱਥਾਂ ਨਾਲ ਇਸ਼ਨਾਨ ਕਰਕੇ ਮੈਂ ਪਵਿੱਤਰ ਹੋ ਜਾਗਾ। ਮੈਨੂੰ ਇਹਨਾਂ ਨੇ ਏਦਾਂ ਮਾਣ ਨਾਲ ਕਿਹਾ। ਮੈਂ ਕਿਹਾ ਮੈਨੂੰ ਸੇਵਾ ਦਾ ਮੌਕਾ ਮਿਲਿਆ, ਮੈਂ ਕਿਹਾ ਮੈਂ ਬਹੁਤ ਵੱਡੇ ਭਾਗਾਂ ਵਾਲਾ ਆ। ਭਾਈ ਗੁਰਦਾਸ ਨੇ ਲਿਖਿਆ ਜੇ ਅਸੀਂ ਗੁਰੂ ਦੀ ਬਾਣੀ ਆਪਣੇ ਸੰਤਾਂ ਭਗਤਾਂ ਦੀ ਬਾਣੀ ਨੂੰ ਜੇ ਸੱਚੀ ਨਹੀਂ ਮੰਨਦੇ ਤੇ ਫਿਰ ਕੱਖ ਵੀ ਨਹੀਂ ਪੱਲੇ। ਭਾਈ ਗੁਰਦਾਸ ਜੀ ਲਿਖਦੇ ਆ, ਪੰਜ ਵਾਰ ਗੰਗ ਜਾਏ, ਪੰਜ ਵਾਰ ਪ੍ਰਾਗ ਨਾਏ, ਪੰਜ ਵਾਰ ਗੰਗਾ ਤੇ ਜਾਏ ਤੁਰ ਕੇ ਨੰਗੇ ਪੈਰੀ ਸ਼ਰਧਾ ਦੇ ਨਾਲ। ਮੈਂ ਤੀਰਥਾਂ ਤੇ ਜਾ ਕੇ ਦੇਖਿਆ, ਮੈਂ ਕਿਹਾ ਘਰੋਂ ਨਿਕਲੀਏ, ਮੈਂ ਜਵਾਨ ਅਵਸਥਾ ਵਿੱਚ ਵੀ ਲੰਘ ਕੇ ਦੇਖਿਆ, ਘਰੋਂ ਗੱਡੀ ਤੇ ਜਾਈਏ, ਤੀਰਥਾਂ ਤੇ ਚੱਲ ਜਾਈਏ, ਗੁਰਦੁਆਰਿਆਂ ਵਿੱਚ ਚੱਲ ਜਾਈਏ, ਕਿਤੇ ਵੀ ਚੱਲ ਜਾਈਏ, ਘਰੋਂ ਨਿਕਲਦੇ ਆ ਨਾ, ਜਦੋਂ ਹਵਾ ਦੁਨੀਆਂ ਦੀ ਲੱਗਦੀ ਹੈ ਨਾ, ਫਿਰ ਵਿਸ਼ਾ ਫੁਰਦਾ, ਵਿਕਾਰ ਫੁਰਦੇ ਨੇ, ਸ਼ਰਾਰਤਾਂ ਫੁਰਦੀਆਂ ਨੇ, ਹੋਰ ਤਰ੍ਹਾਂ ਦੀਆਂ ਗੱਲਾਂ ਫੁਰਦੀਆਂ ਨੇ, ਜਿਹੜੀਆਂ ਧਰਮ ਦੇ ਤੇ ਗੁਰੂ ਦੇ ਤੇ ਸਾਧਾਂ ਦੇ ਬਿਲਕੁਲ ਉਲਟ। ਦੂਸਰਾ ਦੁਨੀਆਂ ਵਾਲਾ ਰਸਤਾ, ਪਾਪਾਂ ਵਾਲਾ ਰਸਤਾ, ਤੀਰਥਾਂ ਤੇ ਜਾ ਕੇ ਵੀ ਦੇਖਿਆ, ਉੱਥੇ ਵਿਕਾਰ ਫੁਰਦੇ ਨੇ, ਇੱਕ ਦੂਜੇ ਦਾ ਮੂੰਹ ਦੇਖ ਕੇ ਹੋਰ ਤਰ੍ਹਾਂ ਦੇ ਮਨ ਬਣਦੇ ਨੇ। ਤੇ ਮੈਂ ਗੱਲਾਂ ਇਹ ਕਰਦਾ ਪਿਆ ਕਿ ਬੰਦਾ ਪੰਜ ਵਾਰ ਜੇ ਗੰਗਾ ਤੇ ਜਾਏ ਤੇ ਮਨ ਤੇ ਵੀ ਇੰਨਾ ਕੰਟਰੋਲ ਰੱਖੇ ਕਿ ਮਨ ਦੇ ਵਿੱਚ ਵਿਕਾਰ ਨਾ ਕੋਈ ਫੁਰੇ। ਫਿਰ ਸਤਿਗੁਰਾਂ ਗੁਰਬਾਣੀ ਚ ਲਿਖਿਆ, ਤੀਰਥ ਵਰਤੀ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ। ਜੇ ਤੀਰਥਾਂ ਤੇ ਗਏ ਆ ਤੇ ਉੱਥੇ ਜਾ ਕੇ ਇਸ਼ਨਾਨ ਕੀਤਾ, ਉੱਥੇ ਮੰਗਤੇ ਬੜੇ ਬੈਠੇ, ਜੇ ਦਾਨ ਵੀ ਦੇ ਦਿੱਤਾ ਤੇ ਮਨ ਵਿੱਚ ਨਾ ਇਹ ਗੱਲ ਆਵੇ ਕਿ ਮੈਂ ਇੰਨੀ ਦੂਰੋਂ ਤੁਰ ਕੇ ਆਇਆ, ਮੈਂ ਇੱਥੇ ਇੰਨੀਆਂ ਚੁੱਭੀਆਂ ਲਾ ਕੇ ਇਸ਼ਨਾਨ ਕੀਤਾ, ਮੈਂ ਇੰਨਾ ਦਾਨ ਵੀ ਕੀਤਾ। ਇਹ ਗੱਲ ਵੀ ਨਾ ਕਿਸੇ ਨੂੰ ਕਵੇ, ਜਤਾਵੇ ਵੀ ਕਿਸੇ ਨੂੰ ਨਾ, ਇਹ ਆਪਣੀ ਭਲਾਈ ਨੂੰ ਛੁਪਾ ਕੇ ਰੱਖੇ ਤੇ ਮਨ ਵਿੱਚ ਵੀ ਨਾ ਆਵੇ। ਸੱਚੇ ਪਾਤਸ਼ਾਹ ਕਹਿੰਦੇ ਜੇ ਕਿਸੇ ਨੂੰ ਨਹੀਂ ਕਹਿੰਦਾ, ਜੇ ਮਨ ਚ ਆ ਗਿਆ ਨਾ ਪੰਜ ਵਾਰ ਗੰਗਾ ਤੇ ਜਾ ਕੇ ਆਇਆ ਤੇ ਉਹ ਸਾਰਾ ਹੀ ਖਰਾਬ ਹੋ ਜਾਣਾ। ਤੀਰਥ ਬਰਤ ਯਾਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਹਿਫਲ ਜਾਤ ਤੈ ਜਿਉਂ ਕੌਣ ਚਰੇ ਸਨਾਨ, ਸਾਰਾ ਹੀ ਖਤਮ ਹੋ ਜਾਣਾ। ਸਗੋਂ ਇੰਨਾ ਜ਼ਿਆਦਾ ਹੋਰ, ਇੱਕ ਭਾ ਲੱਥੀ ਨਹਾਤਿਆ, ਦੋਏ ਭਾ ਚੜੀਆ ਸੋਰ, ਸਗੋਂ ਦੂਣੀ ਮਲ ਲੱਗ ਗਈ ਆਏ, ਜਿੱਦਾਂ ਦਾ ਪਹਿਲਾਂ ਤੁਰਿਆ ਸੀ ਨਾ ਘਰੋਂ, ਉਹਦੇ ਨੂੰ ਵੀ ਸਗੋਂ ਜ਼ਿਆਦਾ ਮੈਲਾ ਹੋ ਗਿਆ, ਜਿਵੇਂ ਹੱਥੀ ਇਸ਼ਨਾਨ ਕਰਦਾ ਨਾ ਪਹਿਲਾਂ। ਪਹਿਲਾਂ ਉਹਨੂੰ ਨਹਾ ਕੇ ਕੂਚਾ ਕਾਚਾ ਮਾਰ ਕੇ ਨਾ ਪਾਣੀ ਲਿਜਾ ਕੇ ਮਹਾਵਤ ਜਿਹੜੇ ਉਹਦੇ ਸੇਵਾਦਾਰ ਉਹਨੂੰ ਨਹਾਉਂਦੇ, ਨਹਾ ਕੇ ਤੇਲ ਤੂ ਲਾ ਦਿੰਦੇ ਆ, ਜਦੋਂ ਉਹਨੂੰ ਢਿੱਲਾ ਕਰਦੇ ਛੱਡਦੇ ਆ ਨਾ, ਫਿਰ ਉੱਥੇ ਜਾ ਕੇ ਉਹ ਘੋਲ ਕਾਲ ਕੇ ਚਿੱਕੜ ਸੁੱਟ ਲੈਂਦਾ ਪਹਿਲਾਂ ਉੱਤੇ, ਆਪਦੀ ਸੁੰਡ ਦੇ ਨਾਲ ਨਾ ਪੈਰਾਂ ਨਾਲ ਗਾਰਾ ਜਿਹਾ ਘੋਲ ਕੇ ਪਹਿਲਾਂ ਉਹ ਸੁੱਟਦਾ ਉੱਤੇ, ਉਹ ਸੁੱਟ ਕੇ ਫਿਰ ਬਾਹਰ ਰਸਤੇ ਵਿੱਚੋਂ ਧੂੜ ਤਾੜ ਕੱਖ ਕੁੱਖ ਜੋ ਹੱਥ ਚਾਹੀਦਾ ਭਰ ਭਰ ਕੇ ਸੁੱਟੀ ਜਾਂਦਾ ਉੱਤੇ। ਹਾਥੀ ਏਦਾਂ ਕਰਦਾ, ਮੈਂ ਆਪਣੀ ਅੱਖਾਂ ਨਾਲ ਦੇਖਿਆ, ਨਦੀਆਂ ਤੇ ਲੁਹਾਉਂਦਿਆਂ ਨੂੰ ਤੇ ਏਦਾਂ ਕਰਦਾ, ਨਹਾਉਣ ਤੋਂ ਬਾਅਦ ਏਦਾਂ ਜ਼ਰੂਰ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਤੀਰਥਾਂ ਤੇ ਜਾਂਦਾ ਨਾ, ਉਹ ਜੇ ਇਸ਼ਨਾਨ ਕਰ ਲੈ, ਦਾਨ ਕਰ ਲੈ ਤੇ ਮੁੜ ਕੇ ਜੇ ਕਿਸੇ ਨਾਲ ਗੱਲ ਵੀ ਕਵੇ ਨਾ, ਮੈਂ ਉੱਥੇ ਕਰਕੇ ਆਹ ਕੰਮ ਕਰਕੇ ਆਇਆ, ਤੇ ਉਹਦਾ ਨਿਸਫਲ ਹੋ ਜਾਣਾ, ਉਹ ਕਿੱਦਾਂ ਮਨ ਤੇ ਕੰਟਰੋਲ ਕਰੇ, ਕਿ ਉਹਦੇ ਮਨ 'ਚ ਫੁਰਨਾ ਹੀ ਨਾ ਆਏ। ਪਰ ਇਹ ਹੋ ਨਹੀਂ ਸਕਦਾ, ਮੈਂ ਇਹ ਤਜਰਬਾ ਕੀਤਾ, ਜੇ ਬੰਦਾ ਜਾਏਗਾ ਤੇ ਫਿਰ ਕੰਟਰੋਲ ਨਹੀਂ ਹੋਣਾ, ਪਹਿਲਾਂ ਤੇ ਵਿਕਾਰ ਫੁਰਨਗੇ, ਉਹਨਾਂ 'ਤੇ ਹੀ ਕੰਟਰੋਲ ਨਹੀਂ ਹੋਣਾ। ਬੰਦਾ ਨਾ ਸ਼ਰਾਰਤ ਕਰੇ, ਅੰਦਰ ਤੇ ਫੁਰਦੇ ਪਏ ਨਾ ਵਿਕਾਰ, ਉਹਦਾ ਵੀ ਪਾਪ ਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬੈਠ ਗਏ ਸੰਤਾਂ ਸਾਧਾਂ ਕੋਲ ਸੁਣ ਕੇ ਕਿ ਇੱਕ ਚੌਂਕੜੇ ਵਿੱਚ ਅਖੰਡ ਪਾਠ ਕਰਨ ਦਾ ਗੁਰਬਾਣੀ ਦਾ ਬੜਾ ਮਹੱਤਵ ਆ। ਥੋੜ੍ਹੀ ਜਿਹੀ ਸ਼ਰਦਾਈ ਛੱਕ ਕੇ, ਜਲ ਪਾਣੀ ਵਰਤ ਕੇ, ਆਸਣ ਲਾ ਲਿਆ ਤੇ ਪਾਠ ਕਰਨ ਬੈਠ ਗਏ ਕਿ ਸਾਰਾ ਕਰਕੇ ਉੱਠਣਾ, ਇੱਕ ਹੀ ਚੌਂਕੜੇ 'ਚ, ਚੌਂਕੜਾ ਵੀ ਨਹੀਂ ਹਿਲਾਉਣਾ, ਅਵਾਸੀ ਨਹੀਂ ਲੈਣੀ, ਨਿਸ਼ ਨਹੀਂ ਮਾਰਨੀ, ਹਵਾ ਨਹੀਂ ਸੜਨੀ ਚਾਹੀਦੀ, ਤੇ ਇੱਕੋ ਚੌਂਕੜੇ 'ਚ ਪਾਠ ਕਰਨਾ ਤੇ ਆਲਸ ਵੀ ਨਾ ਆਏ, ਤੇ ਪੜ੍ਹਨਾ ਵੀ ਚਾਹ ਨਾਲ ਆ। ਲੱਗ ਪਏ ਪੜ੍ਹਨ, ਪੜ੍ਹਦਿਆਂ ਜਦੋਂ ਅੱਧ 'ਚ ਪਹੁੰਚੇ ਨਾ, ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ, ਸਤਿਗੁਰੂ ਪ੍ਰਤਾਪ ਸਿੰਘ ਦੇ ਪਿਤਾ ਜੀ ਆ ਗਏ। ਵੇਖਿਆ, ਉਹਨੇ ਆਖਿਆ, ਕਾਕਾ ਤੂੰ ਇਹ ਕੀ ਕਰਦਾ ਪਿਆ? ਵਿਖਦਾ ਤੇ ਪਿਆ ਸੀ, ਪਾਠ ਕਰਦਾ ਪਿਆ। ਪਰ ਉਹਨਾਂ ਨੂੰ ਚੇਤਾ ਕਰਾਉਣ ਵਾਸਤੇ ਕਿਹਾ ਕਿ ਇਹ ਕੰਮ ਠੀਕ ਨਹੀਂ ਹੈ, ਨਾ ਕਰ, ਛੱਡ ਦੇ। ਉੱਠਿਆ, ਹੁਣ ਲੋਕ ਬੜੇ ਹੈਰਾਨ, ਸਾਧੂ ਸੰਤ ਬੜੇ ਹੈਰਾਨ ਕਿ ਅਖੰਡ ਪਾਠ ਦੀ ਆਰੰਭਤਾ ਹੋਈ ਆ, ਵਿੱਚੋਂ ਹੀ ਉੱਠ ਜਾਈਏ। ਪਰ ਹੁਕਮ ਹੁਣ ਸਤਿਗੁਰੂ ਦਾ ਸੀ, ਜੇ ਹੁਕਮ ਨਹੀਂ ਮੰਨਦੇ ਤੇ ਫਿਰ ਪਾਠ ਪੜ੍ਹਨ ਦਾ ਕੀ ਫਾਇਦਾ? ਸਤਿਗੁਰੂ ਪ੍ਰਤਾਪ ਸਿੰਘ ਜੀ ਉੱਠ ਖਲੋਤੇ, ਅਰਦਾਸ ਵੀ ਨਹੀਂ ਕੀਤੀ, ਹੁਕਮ ਹੋਇਆ ਤੇ ਉੱਠ ਖਲੋਤੇ, ਡੇਰੇ ਚਲੇ ਗਏ। ਪੁੱਛਦੇ ਸੱਚੇ ਪਾਤਸ਼ਾਹ, ਪਾਠ ਕਰਦਾ ਸੀ ਕੰਮ ਚੰਗਾ ਹੈ? ਸੱਚੇ ਪਾਤਸ਼ਾਹ ਕਹਿੰਦੇ ਬਹੁਤ ਚੰਗਾ ਕੰਮ ਆ ਪਾਠ ਕਰਨਾ। ਤੇ ਫਿਰ ਆਪ ਜੀ ਮੈਨੂੰ ਉਠਾ ਲਿਆ ਕਿਉਂ ਆ? ਸਤਿਗੁਰੂ ਹਰੀ ਸਿੰਘ ਜੀ ਆਖਿਆ, ਕਾਕਾ ਜੇ ਤੂੰ ਇੱਕ ਚੌਂਕੜੇ ਵਿੱਚ ਸਾਰਾ ਪਾਠ ਕਰ ਲੈਂਦਾ ਨਾ, ਤੇ ਫਿਰ ਤੂੰ ਭਾਵੇਂ ਲੋਕਾਂ ਨੂੰ ਨਾ ਹੀ ਦੱਸਦਾ ਕਿ ਮੈਂ 18 ਘੰਟਿਆਂ 'ਚ ਜਾਂ 12 ਘੰਟਿਆਂ 'ਚ ਜਾਂ 14 ਘੰਟਿਆਂ 'ਚ ਮੈਂ ਇੱਕੋ ਚੌਂਕੜੇ ਸਾਰਾ ਪਾਠ ਕੀਤਾ, ਲੋਕਾਂ ਨੂੰ ਭਾਵੇਂ ਤੂੰ ਨਾਮ ਹੀ ਦੱਸਦਾ, ਪਰ ਤੇਰੇ ਮਨ ਵਿੱਚ ਆ ਜਾਣਾ ਸੀ ਕਿ ਮੈਂ ਇੱਕ ਚੌਂਕੜੇ ਚ ਇੰਨਾ ਪਾਠ ਕੀਤਾ। ਜੇ ਮਨ ਵਿੱਚ ਆ ਗਿਆ ਤੇ ਫਿਰ ਦੂਣੀ ਮਲ ਲੱਗ ਹੀ ਆਏ, ਉਹਦਾ ਪੁੰਨ ਤੇ ਗਿਆ ਹੀ ਗਿਆ, ਸਭ ਉਲਟਾ ਮੈਲ ਲੱਗ ਗਈ। ਤੀਰਥ ਵਰਤੀਆ ਦਾ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਹਿਫਲ ਜਾਤ ਤੇ ਜਿਉ ਕੁੰ ਚਰੇ ਇਸ਼ਨਾਨ। ਹਾਥੀ ਦੇ ਇਸ਼ਨਾਨ ਵਾਲੀ ਗੱਲ ਹੋ ਜਾਣੀ ਸੀ ਤੇ ਮੈਂ ਕਿਹਾ ਕਾਕਾ ਮਨ ਕਰਕੇ ਇੰਨਾ ਫਿਰ ਮੈਲਾ ਨਾ ਹੋ ਜਾਏ, ਪੁੰਨ ਕਿਤੇ ਖਰਾਬ ਨਾ ਹੋ ਜਾਏ। ਐਸਾ ਪੁੰਨ ਕਰਨ ਦਾ ਫਾਇਦਾ ਨਹੀਂ ਹੈ, ਥੋੜਾ ਥੋੜਾ ਕਰੀਓ ਜਿਹਦਾ ਮਾਣ ਹੀ ਨਾ ਆਵੇ। ਕਰੋ ਹੀ ਥੋੜਾ ਥੋੜਾ ਜਿਹਦਾ ਮਨ ਨੂੰ ਮਾਣ ਹੀ ਨਾ ਆਵੇ, ਸਗੋਂ ਮਨ ਨੂੰ ਘਾਟ ਹੀ ਰਵੇ, ਸਗੋਂ ਭੁੱਖ ਲੱਗੀ ਰਵੇ। ਹੋਰ ਨਾਮ ਜਪੀਏ, ਹੋਰ ਬਾਣੀ ਪੜੀਏ, ਹੋਰ ਸੇਵਾ ਕਰੀਏ। ਬਹੁਤ ਹੀ ਕਰਾਂਗੇ ਨਾ ਇੱਕ ਦਿਨ, ਨਾਲੇ ਥਕੇਵਾਂ ਹੋ ਜਾਏਗਾ, ਨਾਲੇ ਮਾਣ ਆ ਜਾਏਗਾ ਕਿ ਮੈਂ ਇੰਨੀ ਸੇਵਾ ਕੀਤੀ, ਮੈਂ ਇੰਨਾ ਆ ਕੀਤਾ। ਮੈਂ ਗੱਲ ਕਰ ਰਿਹਾ ਸੀ ਪੰਜ ਵਾਰ ਗੰਗ ਜਾਏ, ਜੇ ਪੰਜ ਵਾਰ ਪੈਦਲ ਤੁਰ ਕੇ ਸ਼ਰਧਾ ਨਾਲ ਗੰਗਾ ਤੇ ਚਲੇ ਵੀ ਜਾਏ, ਮਨ ਚ ਵਿਕਾਰ ਆਏ ਨਾ, ਇਹ ਸੌਖਾ ਕੰਮ ਨਹੀਂ ਹੈ, ਬੜਾ ਔਖਾ ਕੰਮ ਆ। ਦਾਨ ਪੁੰਨ ਕਰਕੇ ਫਿਰ ਵੀ ਨਾ ਮਨ ਚ ਫੁਰਨਾ ਹੋਏ ਕਿ ਮੈਂ ਇੰਨਾ ਕੀਤਾ, ਇੰਨੇ ਵਾਰੀ ਇਸ਼ਨਾਨ ਕੀਤਾ। ਫਿਰ ਪੰਜ ਵਾਰੀ ਪ੍ਰਾਗ ਜਾਏ, ਪ੍ਰਾਗ ਦਾ ਮੇਲਾ 12 ਸਾਲਾਂ ਵਿੱਚ ਇੱਕ ਵਾਰੀ ਲੱਗਦਾ ਇਲਾਹਾਬਾਦ, ਉਹ ਬੜੀ ਦੂਰ ਆ। ਅਸੀਂ ਟ੍ਰੇਨ ਤੇ ਗਏ ਸੀ, 2 ਰਾਤਾਂ ਤੇ 1 ਦਿਨ ਲੱਗਿਆ ਸੀ ਸਾਨੂੰ ਜਾਂਦਿਆਂ, ਉਹ ਭੱਜੀ ਗਈ ਵਿਚਾਰੀ ਦਿਨ ਰਾਤ, ਫਿਰ ਵੀ ਇੰਨਾ ਟਾਈਮ ਲੱਗ ਗਿਆ ਟ੍ਰੇਨ ਤੇ। ਮੈਂ ਕਹਿੰਦਾ ਇੰਨੀ ਦੂਰ ਤੇ ਬੰਦਾ ਤੁਰ ਕੇ 5 ਵਾਰੀ ਜਾਏ ਤੇ 12 ਸਾਲਾਂ ਵਿੱਚ 1 ਵਾਰੀ ਜਾਏ, 5 ਵਾਰ ਪ੍ਰਾਗ ਨਹਾਏ, ਤੈਸੋ ਫਲ ਇੱਕ ਸਿੱਖ ਕੇ ਇਸ਼ਨਾਨ ਕੇ ਕਰਾਏਗਾ। ਭਾਈ ਗੁਰਦਾਸ ਜੀ ਲਿਖ ਕੇ ਲਿਆਏ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮੋਹਰ ਲਾਈ ਆ ਕਿ ਇਹ ਗੱਲ ਠੀਕ ਆ, ਜੇ ਕੋਈ ਸਿੱਖ ਦਾ ਸ਼ਰਧਾ ਨਾਲ ਇਸ਼ਨਾਨ ਕਰਾਏ ਤੇ ਉਹਨੂੰ ਇੰਨਾ ਫਲ ਆ। ਅਸਮਿਤ ਜੱਗ ਕਰਦੇ ਸੀ ਲੋਕੀ, ਰਾਜੇ ਮਹਾਰਾਜੇ ਅਮੀਰ ਲੋਕ ਜਿਨ੍ਹਾਂ ਕੋਲ ਬਹੁਤ ਧਨ ਪਦਾਰਥ ਹੁੰਦਾ ਸੀ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅੱਜ ਹੋਈ, ਸੱਚੇ ਪਾਤਸ਼ਾਹ ਜੀ ਅੱਜ ਅਸਮਿਤ ਜੱਗ ਕਰਨਾ ਹੋਏ ਤੇ ਕੀ ਕਰੀਏ। ਸੱਚੇ ਪਾਤਸ਼ਾਹ ਹੁਕਮ ਕੀਤਾ ਕੋਈ ਗੁਰੂ ਦਾ ਪਿਆਰ ਆ ਨਾਮ ਜਪਣ ਵਾਲਾ, ਜੇ ਕੋਈ ਆਏ ਤੇ ਤੁਸੀਂ ਉਹਨੂੰ ਪਾਣੀ ਪਿਆ ਦਿਓ ਸ਼ਰਧਾ ਨਾਲ, ਤੁਹਾਡਾ ਸਮਿਤ ਜੱਗ ਹੋ ਗਿਆ। ਸਾਡੇ ਵਾਸਤੇ ਸੌਖਾ ਬੜਾ ਕੁਛ ਹੈ ਜਿਹਦਾ ਸਾਨੂੰ ਮਾਣ ਵੀ ਨਹੀਂ ਹੋ ਸਕਦਾ। ਪਾਣੀ ਕਿਸੇ ਦੇ ਘਰ ਸੱਚੇ ਪਾਤਸ਼ਾਹ ਗਏ ਨਾਲ ਸੂਬੇ ਸਾਹਿਬਾਨ ਸੀ, ਉਹਨੇ ਆਖਿਆ ਤੁਹਾਡੇ ਕੋਲੋਂ ਲੰਘ ਚੱਲੀ ਹੈ ਗੰਗਾ, 2 ਚੁਲੀਆਂ ਤੁਸੀਂ ਵੀ ਛਕ ਲਓ। ਕਹਿੰਦੇ ਕੀ ਕਰੀਏ? ਕਹਿੰਦੇ ਭਜਨ ਪੁੱਛ ਲਓ। ਕਹਿੰਦੇ ਭਜਨ ਤੇ ਪੁੱਛ ਲੈਂਦੇ ਆ, ਚੰਗੀ ਚੀਜ਼ ਆ, ਪਰ ਇਹਨਾਂ ਦੀ ਝਾਲ ਨੇ ਝੱਲੀ ਜਾਣੀ, ਇਹ ਤੇ ਇਕੱਠੇ ਹੀ ਆ ਜਾਂਦੇ ਆ ਘਰ, ਕਿੰਨੇ ਕਿੰਨੇ ਜਾਣੇ। ਸਤਿਗੁਰੂ ਰਾਮ ਸਿੰਘ ਜੀ ਪੁੱਛਿਆ ਕੀ ਕਹਿੰਦਾ? ਕਹਿੰਦਾ ਜੀ ਝਾਲ ਨੀ ਝੱਲੀ ਜਾਣੀ। ਸੱਚੇ ਪਾਤਸ਼ਾਹ ਹੁਕਮ ਕੀਤਾ ਤੂੰ ਪਾਣੀ ਦਾ ਛੰਨਾ ਲੈ ਕੇ ਮਿਲ ਪਏਗਾ, ਤੇਰਾ ਮੇਲਾ ਹੋ ਜਾਏਗਾ। ਪਾਣੀ ਦਾ ਛੰਨਾ ਲੈ ਕੇ ਸਿੱਖ ਨੂੰ ਜੇ ਮਿਲ ਪਈਏ ਨਾ, ਉਹ ਪਾਣੀ ਛਕਲੇ ਤੇ ਉਹਦਾ ਤੇ ਸਮੇਤ ਜੱਗ ਹੋ ਗਿਆ। ਅਸਮੇਤ ਜੱਗ ਦਾ ਫਲ ਬੜਾ ਆ, ਅਸਮੇਤ ਜੱਗ ਦਾ ਫਲ ਬਹੁਤ ਆ। ਅਸਮੇਤ ਜੱਗ ਕਿੱਦਾਂ ਹੁੰਦਾ ਸੀ? ਸਾਰਿਆਂ ਰਾਜਿਆਂ ਨੂੰ ਆਪਣੇ ਨਾਲ ਸਹਿਮਤ ਕਰਨਾ, ਫਿਰ ਦੁਨੀਆਂ ਦੀ ਸਾਰੀ ਪ੍ਰਜਾ ਨੂੰ ਸਹਿਮਤ ਕਰਨਾ, ਸਾਰਿਆਂ ਨੂੰ ਸੱਦ ਕੇ ਉਹਦਾ ਲੰਗਰ ਪਾਣੀ ਬਣਾ ਕੇ ਸਾਰਿਆਂ ਨੂੰ ਫਿਰ ਆਪ ਆਪਣੇ ਹੱਥੀ ਬਣਾ ਬਣਾ ਕੇ ਛਕਾਉਣਾ, ਸਾਰਿਆਂ ਨੂੰ ਭਜਨ ਬਾਣੀ ਕਰਨਾ, ਸਭ ਦੀ ਸਭ ਕੋ ਸੇਵਾ ਕਰਾਉਣੀ, ਸਭ ਨੂੰ ਦਾਨ ਪੁੰਨ ਵੀ ਦੇਣਾ, ਕੀੜੇ ਮਕੌੜਿਆਂ ਨੂੰ ਵੀ, ਪਾਣੀ ਦੇ ਜੀਆਂ ਨੂੰ ਵੀ, ਉੱਡਣ ਵਾਲੇ ਜੀਆਂ ਨੂੰ ਵੀ, ਸਾਰਿਆਂ ਨੂੰ ਭੋਜਨ ਦੇਣਾ, ਸਭ ਦੀ ਖੁਸ਼ੀ ਲੈਣੀ, ਦੇਵਤਿਆਂ ਦੀ ਆਹੂਤੀ ਜਿੱਦਾਂ ਜਿੱਦਾਂ ਦੀ ਆ ਉੱਦਾਂ ਦੀ ਆਹੂਤੀ ਪਾਉਣੀ, ਉੱਦਾਂ ਦੀ ਆਰਤੀਆਂ ਮੰਤਰ ਪੜ੍ਹ ਕੇ ਉਹਨਾਂ ਦੀ ਵੀ ਖੁਸ਼ੀ ਲੈਣੀ, ਅਕਾਲ ਪੁਰਖ ਦੀ ਜੋਤ ਜਗਾ ਕੇ ਅਕਾਲ ਪੁਰਖ ਦੇ ਮੰਤਰ ਪੜ੍ਹ ਕੇ ਉਹਨੂੰ ਵੀ ਖੁਸ਼ ਦੇਣਾ, ਉਹਦੇ ਵਾਸਤੇ ਕੜਾਹ ਪ੍ਰਸ਼ਾਦ ਬਣਾ ਕੇ ਉਹਦੀ ਵੀ ਖੁਸ਼ੀ ਲੈਣੀ। ਸਮੇਤ ਜੱਗ ਦਾ ਮਤਲਬ ਹੈ ਸਾਰੀ ਸ੍ਰਿਸ਼ਟੀ ਦੇ ਸਭ ਜੀਆਂ ਦੀ ਖੁਸ਼ੀ, ਤੇ ਉਹ ਖੁਸ਼ੀ ਕਿੱਦਾਂ ਮਿਲਦੀ ਸੀ ਉਹਨਾਂ ਨੂੰ ਪੁੱਛਣਾ, ਤੁਹਾਨੂੰ ਚਾਹੀਦਾ ਕੀ ਆ? ਉਹ ਜੇ ਉਹ ਕਹਿੰਦਾ ਨਾ ਰਾਜਾ ਮੈਨੂੰ ਤਾਂ ਆਪਣੀ ਲੜਕੀ ਦੇ ਤੇ, ਉਹਨੂੰ ਲੜਕੀ ਦਿੰਦੇ ਸੀ ਖੁਸ਼ੀ ਨਾਲ, ਗਹਿਣਿਆਂ ਕੱਪੜਿਆਂ ਸਮੇਤ, ਦਾਜ ਦੇ ਸਿਹਤ ਘੋੜੀ ਘੋੜੇ ਹਾਥੀਆਂ ਸਮੇਤ, ਜੋ ਕਹਿੰਦੇ ਰਾਣੀ ਦੇ ਦੇ ਰਾਣੀ ਵੀ ਦਿੰਦੇ ਸੀ, ਜੋ ਕਹਿੰਦੇ ਸੀ ਤੇਰੀ ਸੋਨੇ ਦੀ ਲੰਕਾ ਇਹ ਦੇ ਦੇ ਉਹ ਵੀ ਦੇ ਦਿੰਦੇ ਸੀ। ਰਾਵਣ ਨੇ ਕੋਈ ਸੋਨੇ ਦੀ ਲੰਕਾ ਬਣਾਈ ਨਹੀਂ ਸੀ, ਬਣਾਈ ਤੇ ਪਾਰਵਤੀ ਨੇ ਸ਼ਿਵਜੀ ਭਗਵਾਨ ਨੂੰ ਕਹਿ ਕੇ ਸੀ, ਆਪਣੇ ਵਾਸਤੇ ਘਰ ਬਣਾਇਆ ਸੀ ਇਹ, ਤੇ ਘਰੇ ਹਵਨ ਕਰਨ ਆਏ ਸੀ ਪੰਡਤਾਂ ਦੇ ਨਾਲ, ਤੇ ਦਰਸ਼ਨਾਂ ਵਿੱਚ ਮੰਗ ਲਈ ਸੀ ਇਹਨੇ ਕਿ ਮੈਨੂੰ ਫਿਰ ਮੈਨੂੰ ਵੀ ਕੁਛ ਦੇ ਦਿਓ, ਉਹਨੇ ਕਿ ਕੀ ਚਾਹੀਦਾ, ਉਹਨੇ ਕਿ ਮੈਨੂੰ ਲੰਕਾ ਹੀ ਦੇ ਦੇ। ਲੋਕ ਦੇ ਦਿੰਦੇ ਸੀ, ਮਨ ਇੱਛਾ ਦਾਨ ਕਰਨ, ਪੁੱਛਦੇ ਸੀ ਤੇਰੀ ਕੀ ਇੱਛਾ, ਜੋ ਇੱਛਾ ਉਹ ਹੀ ਉਸ ਵੇਲੇ ਦੇ ਦੇਣਾ, ਬਿਨਾਂ ਝਿਜਕ। ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨਾ, ਉਹਨੂੰ ਕਹਿੰਦੇ ਸੀ ਸਮੇਤ ਜੱਗ। ਅੱਜ ਦਾ ਸਮੇਤ ਜੱਗ ਗਿਆ ਸਿੱਖ ਨੂੰ, ਤੁਸੀਂ ਜੇ ਜੀ ਆਇਆ ਆਖਦੇ ਆ, ਖਿੜੇ ਮੱਥੇ ਜੇ ਮਿਲਦੇ ਆ, ਅੱਗੋਂ ਹੋ ਕੇ ਮਿਲਦੇ ਆ, 2 ਕਰਮਾਂ ਘਰ ਤੋਂ ਬਾਹਰ ਹੋ ਕੇ ਜੇ ਮਿਲਦੇ ਆ, ਤੇ ਜੇ ਜੀ ਆਇਆ ਆਖਦੇ ਆ, ਤੇ ਤੁਹਾਡਾ ਅੱਜ ਵੀ ਅਸਮੇਤ ਜੱਗ ਗਿਆ। ਜੇ ਉਹਨੂੰ ਪਾਣੀ ਦਾ ਛੰਨਾ ਲੈ ਕੇ ਮਿਲਦੇ ਆ, ਹੋਰ ਕੁਛ ਵੀ ਨਹੀਂ ਖਾਣ ਨੂੰ ਦਿੰਦੇ, ਤੁਹਾਡਾ ਅੱਜ ਵੀ ਸਮੇਤ ਜੱਗ ਗਿਆ। ਗੁਰੂ ਘਰ ਇਹ ਸੇਵਾ ਪ੍ਰਵਾਨ ਆ, ਗੁਰੂ ਘਰ ਇਹ ਸੇਵਾ ਪ੍ਰਵਾਨ ਆ, ਪਰ ਇਹ ਰਹਿ ਕਿੱਥੇ ਗਈ ਆ ਹੁਣ? ਇਹ ਹੁਣ ਰਹਿ ਤੇ ਗਈ ਆ, ਗੁਰੂ ਘਰ ਚ ਹੀ ਰਹਿ ਗਈ ਆ, ਕਿਤੇ ਕਿਤੇ ਘਰਾਂ ਚ ਹੋਏਗੀ, ਬੀਨਾਸ ਤੇ ਨਹੀਂ ਹੈ। ਉਦਾਂ ਲੋਕ ਮੱਥੇ ਵੱਟ ਪਾਉਂਦੇ, ਲੈ ਹੁਣ ਇਹਨਾਂ ਨੂੰ ਪਾਣੀ ਪਿਆਉਣਾ ਪੈਣਾ ਆ ਗਏ ਘਰੇ ਤੇ ਹੁਣ ਕੀ ਕਰੀਏ ਲਿਆ ਕੁੜੀਏ ਕੁੜੀ ਕਹਿੰਦੀ ਆਪੇ ਪਿਆ ਲਾ ਮੇਥੋਂ ਨੀ ਪਿਆ ਹੁੰਦਾ ਉਹ ਦੂਜੇ ਨੂੰ ਕਹਿੰਦੀ ਉਹ ਦੂਜੇ ਨੂੰ ਕਹਿੰਦੀ ਅਕਸਰ ਕਿਸੇ ਨੂੰ ਤੇ ਲਿਆਉਣਾ ਹੀ ਪੈਂਦਾ ਫਿਰ ਪਾਣੀ ਪਰ ਚਾਹ ਨਾਲ ਜਿਹੜਾ ਪਾਣੀ ਪਿਆਉਣਾ ਨਾ ਉਹ ਸੇਵਾ ਵਿੱਚ ਗਿਣਿਆ ਜਾਂਦਾ ਉਹਦੀ ਉਹ ਆ ਸਮੇਤ ਜੱਗ ਚਾਹ ਨਾ ਕੌਣ ਕਰਦਾ ਹੋਏਗਾ ਚੌਥੇ ਪਹਿਰ ਸੁਬਾਹ ਕੇ ਸੁਰਤਿਆਂ ਉਪਜੇ ਚਾਹੋ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਚਾਹ ਨਾ ਵੀ ਕੋਈ ਉੱਠਦਾ ਹੋਏਗਾ ਜਦੋਂ ਚਾਹ ਚੜਿਆ ਹੋਏ ਨਾਮ ਜਪਣ ਦਾ ਸੰਗਤ ਵਿੱਚ ਆਉਣ ਦਾ ਸੇਵਾ ਕਰਨ ਦਾ ਇਹ ਚੀਜ਼ਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਜਿਨ੍ਹਾਂ ਦੇ ਅੰਦਰ ਭਾਵਨਾ ਐਸੀ ਹੈ ਜਿਨ੍ਹਾਂ ਦਾ ਮਨ ਐਸਾ ਬਣ ਗਿਆ ਜਿਨ੍ਹਾਂ ਦੇ ਅੰਦਰ ਸ਼ਰਧਾ ਐਸੀ ਆ ਮੈਂ ਗੱਲ ਉਹਨਾਂ ਦੀ ਕਰ ਰਿਹਾ ਤੇ ਉਹ ਇਸ ਧਰਤੀ ਤੇ ਰਹਿਣ ਵਾਲੇ ਲੋਕ ਹੈਗੇ ਨੇ ਇੰਡੀਆ ਵਿੱਚ ਸਭ ਥਾਵਾਂ ਤੇ ਐਸੇ ਲੋਕ ਮਿਲ ਜਾਂਦੇ ਨੇ ਹੈਨ ਵਿਰਲੇ ਬਹੁਤੇ ਨੀ ਥੋੜੇ ਨੇ ਹੈਨ ਵਿਰਲੇ ਤੇ ਗੁਰੂ ਨਾਨਕ ਦੇਵ ਸੱਚੇ ਪਾਸੇ ਕਹਿੰਦੇ ਨੇ ਮਰਦਾਨਿਆ ਚੱਲ ਹੁਣ ਉਸ ਧਰਤੀ ਤੇ ਚੱਲੀਏ ਜਿੱਥੇ ਐਸੇ ਲੋਕ ਧਰਮੀ ਲੋਕ ਰਹਿੰਦੇ ਆ
ਚੌਪਈ ਅਸਕਾ ਸ਼੍ਰੀ ਗੁਰਲੀਨ ਉਡਾਰੀ
ਸ਼ਾਖ ਦੀਪ ਤੋਂ ਸੱਚੇ ਪਾਤਸ਼ਾਹ ਸ਼ਰਾਬ ਦਾ ਦੀਪ ਸਮੁੰਦਰ ਟੱਪ ਕੇ ਸੱਚੇ ਪਾਤਸ਼ਾਹ ਉਡਾਰੀ ਲਾ ਕੇ ਆ ਰਹੇ ਨੇ
ਜੰਬੂ ਆਵਨ ਇੱਛਾ ਤਾਰੀ
ਜੰਬੂ ਦੀਪ ਚ ਆਉਣ ਦੀ ਇੱਛਾ ਸੀ ਮਨ ਵਿਚ
ਮਨ ਚਿਤਵਨ ਜਿਉ ਤਾਂ ਸਿਧਾਏ
ਹਾਲੇ ਚਿਤਵਿਆ ਹੀ ਆ ਪਹਿਲਾਂ ਮਰਦਾਨੇ ਨੇ ਕਿਹਾ ਮਰਦਾਨਿਆ ਮੀਚ ਲਾਖਾਂ ਤੇ ਫਿਰ ਕਿਹਾ ਖੋਲ ਲਾ ਕਹਿੰਦਾ ਜੀ ਹਾਲੇ ਤੇ ਮੈਂ ਮੀਰ ਦੇ ਪਿਆ ਕਹਿੰਦੇ ਚੱਲ ਕੋਈ ਨੀ ਮੀਰ ਤੇ ਲਈਆਂ ਸੀ ਕਹਿੰਦੇ ਆ ਕਹਿੰਦੇ ਖੋਲ ਲਾ ਫਿਰ
ਸਰਬ ਦੀਪ ਤਜ ਕਰ ਸੋ ਆਏ
ਉਹ ਸਾਰੇ ਦੀਪ ਲੰਘ ਕੇ ਆ ਗਏ ਪਹਿਲਾ ਦੀਪ ਕਹਿੰਦੇ ਸੀ ਉਹ ਪਤਾ ਮੈਨੂੰ ਯਾਦ ਨੀ ਆ ਕਿ ਅੱਠ ਲੱਖ ਜੋ ਜਾਂਦਾ ਸੀ ਦੂਜਾ 16 ਲੱਖ ਜੋ ਜਾਂਦਾ ਸੀ ਏਦਾਂ ਕਿੰਨੇ ਦੀਪ ਲੰਘ ਕੇ ਸੱਚੇ ਪਾਤਸ਼ਾਹ ਗਏ ਸੀ ਪਰ ਛੇਨ ਵਿੱਚ ਹੀ ਆ ਗਏ ਹਰਨ ਭਰਨ ਜਾ ਕਾ ਮੰਤਰ ਫੋਰ ਹਰਨ ਭਰਨ ਜਾ ਕਾ ਨੇਤਰ ਫੋਰ ਤਸਕਾ ਮੰਤਰ ਨਾ ਜਾਣੇ ਹੋਰ ਕਿਹੜਾ ਮੰਤਰ ਆਏ ਕਿ ਇੰਨੇ ਚਿਰ ਚ ਸੱਚੇ ਪਾਤਸ਼ਾਹ ਜੰਬੂ ਦੀਪ ਵਿੱਚ ਆ ਗਏ ਨੇ
ਦੋਹਰਾ ਸ਼੍ਰੀ ਗੁਰ ਚਰਨ ਸਰੋਜ ਕੋ ਹਿਰਦਾ ਧਿਆਨ ਧਰ ਰੋਜ਼
ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹਿਰਦੇ ਵਿੱਚ ਕਿਤੇ ਮਰਜ਼ੀ ਸਮਾਧੀ ਲੀਨ ਹੋ ਕੇ ਬੈਠੋ ਅੱਖਾਂ ਦੇ ਸਾਹਮਣੇ ਗੁਰੂ ਦੇ ਚਰਨ ਆਉਣ ਉਸੇ ਵੇਲੇ ਚਰਨਾਂ ਤੇ ਨਮਸਕਾਰ ਕਰ ਲਓ ਚਰਨਾਂ ਨੂੰ ਮੱਥੇ ਤੇ ਲਾ ਲਓ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਗੁਰੂ ਦੇ ਚਰਨ ਜੇ ਚੁੰਮ ਲੈ ਜਾਣ ਤੇ ਬਹੁਤ ਚੰਗਾ ਗੁਰੂ ਦੇ ਚਰਨ ਜੇ ਮੱਥੇ ਤੇ ਲਾ ਲੈ ਜਾਣ ਤੇ ਕੋਈ ਦੁੱਖ ਨਹੀਂ ਰਹਿ ਸਕਦਾ ਕੋਈ ਦੁੱਖ ਨਹੀਂ ਰਹਿ ਸਕਦਾ ਕੋਈ ਸਰਾਪ ਨਹੀਂ ਰਹਿ ਸਕਦਾ ਬਹੁਤ ਲੋਕ ਆ ਜਿਨ੍ਹਾਂ ਦੇ ਸਾਨੂੰ ਹਾਹ ਲੱਗਦੀ ਆ ਕਈ ਲੋਕ ਪੰਡਿਤ ਲੋਕ ਸਿਆਣੇ ਲੋਕ ਜੋਤਸ਼ੀ ਲੋਕ ਸਾਧੂ ਲੋਕ ਉਹ ਕਹਿੰਦੇ ਜਦੋਂ ਰੋਗੀ ਲੋਕ ਉਹਨਾਂ ਕੋਲ ਜਾਂਦੇ ਨਾ ਦੁਖੀ ਲੋਕ ਤੇ ਫਿਰ ਉਹ ਕਹਿੰਦੇ ਜੀ ਦਵਾਈਆਂ ਤੇ ਬਹੁਤ ਕੀਤੀਆਂ ਇਲਾਜ ਬੜੇ ਕੀਤੇ ਜਪ ਤਪ ਬੜੇ ਕੀਤੇ ਧਨ ਪੁੰਨ ਬੜੇ ਕੀਤੇ ਆਰਾਮ ਨਹੀਂ ਆਇਆ ਤੇ ਉਹ ਫਿਰ ਕਹਿੰਦੇ ਤੁਹਾਨੂੰ ਕਿਸੇ ਦੀ ਹਾਹ ਲੱਗੀ ਹੋਈ ਆ ਹਾਹ ਇੰਨੀ ਬੁਰੀ ਚੀਜ਼ ਆ ਨਾ ਇਹਦਾ ਇਲਾਜ ਨਹੀਂ ਹੈ ਦੁਨੀਆਂ ਤੇ ਇੱਕ ਕੋਹੜ ਦੀ ਬਿਮਾਰੀ ਹੈ ਇਹਦਾ ਇਲਾਜ ਨਹੀਂ ਹੈ ਇਹ ਬੇਇਲਾਜੀ ਚੀਜ਼ਾਂ ਨੇ ਜਿਵੇਂ ਹੁਣ ਕੈਂਸਰ ਹੋ ਗਿਆ ਗੁਰਦੇ ਖਰਾਬ ਹੋ ਜਾਂਦੇ ਆ ਜਦੋਂ ਜਿਹਨੂੰ ਇਹ ਸੁਨੇਹਾ ਮਿਲਦਾ ਨਾ ਤੇ ਉਹ ਜੀਣ ਦੀ ਆਸ ਫਿਰ ਮੁੱਕ ਜਾਂਦੀ ਹੈ ਉਹਦੀ ਉਹਨੂੰ ਉਹਦੀ ਪਤਾ ਲੱਗਦਾ ਕਿ ਹੁਣ ਆ ਗਿਆ ਸੁਨੇਹਾ ਉਹ ਵਿਚਾਰਾ ਉਦਾਂ ਹੀ ਝੂਰ ਝੂਰ ਕੇ ਮਰ ਜਾਂਦਾ ਸੁਨੇਹਾ ਮੌਤ ਦਾ ਸੁਨੇਹਾ ਅਗਲੇ ਪੜਾਅ ਦਾ ਸੁਨੇਹਾ ਤੇ ਮੈਂ ਗੱਲ ਕਰ ਰਿਹਾ ਕਿ ਇਹ ਐਸਾ ਸਮਾਂ ਆ ਹੁਣ ਐਸਾ ਸਮਾਂ ਆ ਸਤਿਗੁਰ ਸੱਚੇ ਪਾਤਸ਼ਾਹ ਦੇ ਜਿਹੜੇ ਚਰਨ ਆ ਨਾ ਉਹ ਜਿੱਥੇ ਲੱਗ ਜਾਣ ਨਾ ਉੱਥੇ ਇਹ ਹਾਹ ਵੀ ਨਹੀਂ ਰਹਿੰਦੀ ਜਿਹੜੀ ਹਾਹ ਬਿਮਾਰੀ ਮੈਂ ਗੱਲ ਕਰਦਾ ਪਿਆ ਸੀ ਇੱਕ ਸੰਨਿਆਸੀ ਕਦੀ ਕਦੀ ਚੇਤਾ ਹੁੰਦਾ ਤੇ ਮੈਂ ਇੱਥੇ ਗੱਲ ਕਰਦਾ ਹੁੰਦਾ ਸੰਨਿਆਸੀ ਉਹ ਲੋਕ ਹੁੰਦੇ ਨੇ ਜਿਹੜੇ ਧਾਤਾਂ ਨੂੰ ਮਾਰ ਕੇ ਧਾਤਾਂ ਲੋਹਾ ਸਿੱਕਾ ਤਾਂਬਾ ਚਾਂਦੀ ਸੋਨਾ ਇੱਦਾਂ ਦੀਆਂ ਜਿੰਨੀਆਂ ਧਾਤਾਂ ਨੇ ਸਾਡੇ ਸਰੀਰ 'ਚ 7 ਧਾਤਾਂ ਨੇ ਜੇ ਇੱਕ ਵੀ ਘਟੇ ਤਾਂ ਸਰੀਰ ਕਮਜ਼ੋਰ ਹੁੰਦਾ ਇਹਨਾਂ ਧਾਤਾਂ ਦੀ ਬਣਾ ਕੇ ਭਸਮ ਬਣਾ ਕੇ ਜੇ ਅਸੀਂ ਮਲਾਈ ਨਾ ਮੱਖਣ ਨਾ ਦੁੱਧ ਨਾ ਜੇ ਉਹ ਛਕਦੇ ਹਾਂ ਤਾਂ ਸਰੀਰ ਰੁਸ਼ਟ ਪੁਸ਼ਟ ਹੁੰਦਾ ਕੋੜ ਵਰਗੀਆਂ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਕਿਉਂਕਿ ਹੁੰਦੀ ਤਾਂ ਕਮੀ ਆ ਕੋਈ ਨਾ ਕੋਈ ਸਰੀਰ ਵਿੱਚ ਉਹਦੇ ਕਰਕੇ ਹੀ ਸਰੀਰ ਗਲਦਾ ਤੇ ਉਹ ਦੂਰ ਹੋ ਜਾਂਦਾ ਸਾਰਾ ਸਰੀਰ ਠੀਕ ਹੋ ਜਾਂਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਕਿ ਹੈਦਰਾਬਾਦ ਤੋਂ ਕੋਈ ਆਇਆ ਹਕੀਮ ਉਹ ਲੋਹਾ ਮਾਰ ਕੇ ਲਿਆਇਆ ਫੌਲਾਦ ਵਧੀਆ ਲੋਹਾ ਮਾਰ ਕੇ ਲਿਆਇਆ ਭਸਮ ਬਣਾ ਕੇ ਤੇ ਜਿੱਥੇ ਬਹੁਤ ਸੰਨਿਆਸੀ ਇਕੱਠੇ ਹੋਏ ਸੀ ਨਾ ਉੱਥੇ ਆ ਕੇ ਨਾ ਤੇ ਉਹਨੇ ਆਖਿਆ ਵੀ ਆਪਣੀ ਆਪਣੀ ਕਰਾਮਾਤ ਵਿਖਾਓ ਉਹ ਮਾਰ ਕੇ ਲੋਹਾ ਲਿਆਇਆ ਸੀ ਉਹਨੇ ਇੱਕ ਰੱਤੀ ਲੋਹਾ ਪਾਣੀ ਵਿੱਚ ਪਾ ਕੇ ਨਾ ਬਾਲਟੀ ਭਰ ਕੇ ਪਾਣੀ ਦੇ ਉਹਦੇ ਉੱਤੇ ਪਾ ਦਿੱਤਾ ਉੱਥੇ ਤਿਰਵਰਾ ਜਿਹਾ ਬਣ ਗਿਆ ਪਾਣੀ ਦੇ ਉੱਤੇ ਤਿਰਵਰਾ ਓਹਨੇ ਲੈ ਕੇ 5 ਕਿਲੋ 5 ਸੇਰ ਦਾ ਵੱਟਾ ਉੱਤੇ ਤਿਰਵਰੇ ਦੇ ਉੱਤੇ ਰੱਖਤਾ, ਪਾਣੀ ਚ ਡੁੱਬਿਆ ਨੀ, ਪੱਥਰ ਤੇ ਪਾਣੀ ਵਿੱਚ ਝੱਟ ਹੀ ਡੁੱਬ ਜਾਂਦਾ, ਲੋਹਾ ਤੇ ਝੱਟ ਹੀ ਡੁੱਬ ਜਾਂਦਾ, 5 ਸੇਰ ਉਹ ਤਿਰਵਰੇ ਦੇ ਉੱਤੇ, ਉਹ ਤਿਰਵਰਾ ਥੱਲੇ ਤੇ ਉੱਤੇ 5 ਸੇਰ, ਇਹ ਮਰਿਆ ਹੋਇਆ ਲੋਹਾ ਇੰਨੀ ਤਾਕਤ ਰੱਖਦਾ। ਇੱਥੇ ਕੁਹਾੜੀ ਮਾਰ ਦੋ, ਕੁਹਾੜੀ ਕੱਢ ਲਓ ਬਾਹਰ, ਕੁਹਾੜੀ ਬਾਹਰ ਨਿਕਲ ਗਿਆ, ਜ਼ਖਮ ਮਿਲ ਜਾਏਗਾ। ਹੁਣ ਜਿਹੜੇ ਲੋਹਾ ਖਾਂਦੇ ਆ ਉਹਨਾਂ ਦਾ, ਜਿਹੜੇ ਲੋਹਾ ਖਾਂਦੇ ਆ ਨਾ ਉਹਨਾਂ ਦਾ ਜ਼ਖਮ ਮਿਟ ਜਾਏਗਾ, ਉਹਨਾਂ ਨੂੰ ਉਦੋਂ ਹੀ ਆਰਾਮ ਆ ਜਾਏਗਾ। ਅੱਜ ਕੱਲ੍ਹ ਦੇ ਲੋਕ ਤੇ ਟੀਕਾ ਲਵਾ ਕੇ ਆਉਣ ਤੇ ਮਹੀਨਾ ਮਹੀਨਾ ਸੂਈ ਜਿੱਥੋਂ ਦੀ ਲੰਘੀ ਉਹ ਜ਼ਖਮੀ ਨਹੀਂ ਅੰਦਰੋਂ ਰਾਜੀ ਹੁੰਦਾ, ਉਹ ਸੂਈ ਚੁੱਭਦੀ ਰਹਿੰਦੀ ਅੰਦਰੋਂ, ਉਹ ਜ਼ਖਮ ਦੁਖਦਾ ਰਹਿੰਦਾ। ਕਿਉਂਕਿ ਅਸੀਂ ਲੋਹਾ ਖਾਂਦੇ ਨਹੀਂ, ਸਾਡੇ ਲੋਹਾ ਖਤਮ ਹੋ ਗਿਆ, ਵਿਆਹ ਉਮਰ ਤੋਂ ਪਹਿਲਾਂ ਹੋ ਜਾਂਦੇ, ਵਿਆਹ ਜੇ ਪਹਿਲਾਂ ਵੀ ਨਹੀਂ ਹੁੰਦੇ ਤਾਂ ਵੀ ਧਾਤੂ ਖਰਾਬ ਕਰਨ ਲੱਗ ਪੈਂਦੇ, ਏਸ਼ਾ ਹੀ ਉਦਾਂ ਦੀਆਂ ਹੁੰਦੀਆਂ, ਫੁਰਨੇ ਹੀ ਉਦਾਂ ਦੇ ਹੁੰਦੇ, ਵੇਖਦੇ ਹੀ ਉਦਾਂ ਦਾ ਆ, ਸਰੀਰ ਇੰਨਾ ਕੱਚਾ ਜ਼ਿਆਦਾ ਹੋ ਗਿਆ ਹੋਇਆ ਕਿ ਧਾਤਾਂ ਅੰਦਰ ਬਣਦੀਆਂ ਹੀ ਨਹੀਂ। ਜੇ ਬਣਦੀਆਂ ਨਹੀਂ ਤਾਂ ਫਿਰ ਜ਼ਖਮ ਕਿੱਥੋਂ ਰਾਜੀ ਹੋਣ। ਉਹ ਰਾਜੀ ਹੁੰਦੇ ਸੀ ਜਿਨ੍ਹਾਂ ਦੇ ਅੰਦਰ ਇਹ ਧਾਤੂ ਜਾਂਦਾ ਸੀ। ਉਹ ਕਹਿੰਦਾ ਇੱਕ ਰੱਤੀ ਹੋਰ ਪਾ ਦਿਆਂ ਤੇ 15 ਸਿਰ ਭਾਰ ਚੱਕ ਲੂ। ਇੱਕ ਰੱਤੀ ਤੇ ਜਿਹੜੇ ਰੋਜ਼ ਰੱਤੀ ਰੱਤੀ ਖਾਂਦੇ ਆ ਉਹ ਲੋਹੇ ਦੀ ਲੱਠ ਨਹੀਂ ਬਣਦੇ ਹੋਣਗੇ, ਉਹਨਾਂ ਦੇ ਸਰੀਰ ਜਿਹੜੇ ਆ ਇਹ ਬਿਮਾਰੀਆਂ ਦੇ ਨਾਲ, ਉਹ ਲੋਕ ਬਿਮਾਰ ਹੀ ਨਹੀਂ ਕਦੀ ਹੁੰਦੇ, ਉਹਨਾਂ ਦੇ ਜ਼ਖਮ ਹੁੰਦਾ ਹੀ ਨਹੀਂ ਕਦੀ, ਉਹਨਾਂ ਦੇ ਸਰੀਰ ਦੇ ਪੁਰਜੇ ਕਦੀ ਖਰਾਬ ਹੀ ਨਹੀਂ ਹੁੰਦੇ। ਉਹਨਾਂ ਨੂੰ 60 ਫਿੱਟ ਲੱਗ ਜਾਏ ਤੇ ਉਸੇ ਵੇਲੇ ਉਹ ਰਾਜੀ ਵੀ ਹੋ ਜਾਂਦੇ ਆ। ਪਰ ਅੱਜ ਕੱਲ੍ਹ ਕੋਈ ਉਹ ਚੀਜ਼ਾਂ ਖਾਂਦਾ ਨਹੀਂ ਹੈ, ਖਾਦਾਂ ਵਾਲੀਆਂ ਚੀਜ਼ਾਂ ਖਾਧੀਆਂ ਜਾਂਦੀਆਂ। ਆਹ ਬਾਜ਼ਾਰ ਦਾ ਬਣਿਆ ਜਿਹਦੇ ਤੇ ਬਹੁਤ ਮਸਾਲੇ ਤੇ ਲੂਣ ਪਾਇਆ ਜਾਂਦਾ, ਇਹ ਖਾਧੀਆਂ ਜਾਂਦੀਆਂ, ਉਹਦੇ ਨਾਲ ਤੇ ਵੈਸੇ ਹੀ ਸਰੀਰ ਗਲ ਜਾਂਦਾ। ਮੈਂ ਅੱਗੇ ਇੱਕ ਦਿਨ ਗੱਲ ਕਰਦਾ ਪਿਆ ਸੀ ਜੋਕ ਦੀ ਕਿ ਉਹਦੇ ਤੇ ਲੂਣ ਪਾਈ, ਉਸੇ ਵੇਲੇ ਏਦਾਂ ਹੋ ਜਾਂਦਾ। ਲੂਣ ਹੁਣ ਖਾਂਦੇ ਹਾਂ ਜਿਹੜਾ ਸਾਨੂੰ ਬਹੁਤ ਸਵਾਦ ਲੱਗਦਾ, ਤੇ ਇਹ ਚੀਜ਼ਾਂ ਨਹੀਂ ਖਾਂਦੇ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਕੋਈ ਪਾਰਾ ਮਾਰ ਕੇ ਲਿਆਇਆ ਹੋਇਆ ਸੀ, ਪਾਰਾ, ਉਹਨੇ ਵੀ ਇੱਕ ਰੱਤੀ ਪਾਰਾ ਪਾਇਆ। ਪਾਰਾ ਜ਼ਹਿਰ ਹੁੰਦੀ ਹੈ, ਕਿਸੇ ਨੂੰ ਖਵਾ ਦਈਏ ਪਾਰਾ, ਉਹਦੀਆਂ ਨਾੜੀਆਂ ਫੜ ਜਾਂਦੀਆਂ, ਉਹ ਤੜਫ ਤੜਫ ਕੇ ਮਰਦਾ। ਪਾਰਾ ਲੋਕੀ ਖਵਾ ਦਿੰਦੇ ਆ ਦੁੱਧ ਵਿੱਚ ਪਾ ਕੇ, ਕਿੰਨੇ ਪਦਾਰਥਾਂ 'ਚ ਪਾ ਕੇ ਪਾਰਾ ਖਵਾਇਆ ਜਾ ਸਕਦਾ ਆ। ਪਾਰਾ ਕੀ ਹੈ? ਇੱਕ ਪਿਘਲਿਆ ਹੋਇਆ ਪਦਾਰਥ, ਉਹ ਲੋਕ ਖਵਾ ਦਿੰਦੇ ਇੱਕ ਦੂਜੇ ਨੂੰ ਜਿਨ੍ਹਾਂ ਨੇ ਅੰਦਰੋਂ ਵੈਰ ਲੈਣਾ ਹੁੰਦਾ। ਜਿਹਨੂੰ ਜਿਹਦੇ ਅੰਦਰ ਪਾਰਾ ਚਲੇ ਗਿਆ ਉਹ ਕਦੀ ਨਹੀਂ ਬਚਦਾ, ਉਹ ਤੇ ਮਰੇਗਾ ਹੀ ਮਰੇਗਾ, ਹਰ ਹਾਲਤ ਮਰੇਗਾ। ਪਰ ਪਾਰਾ ਏਡੀ ਵਧੀਆ ਦਵਾਈ ਆ, ਜੇ ਇਹਨੂੰ ਜੇ ਕਿਤੇ ਇਹ ਉਹਦੇ ਵਿੱਚ ਹੱਥ ਵਿੱਚ ਆ ਜਾਏ, ਜੇ ਕਿਤੇ ਸੰਨਿਆਸੀ ਦੇ ਹੱਥ ਵਿੱਚ ਆ ਜਾਏ, ਉਹ ਸੰਨਿਆਸੀ ਪਾਰੇ ਨੂੰ ਸੋਧ ਕੇ ਮਾਰ ਕੇ ਸੋਧ ਕੇ ਲੈ ਕੇ ਆਇਆ, ਇੱਕ ਰੱਤੀ ਪਾਇਆ ਤੇ ਉਹਨੇ ਵੀ 5 ਸਿਰ ਦਾ ਵੱਟਾ ਚੱਕ ਲਿਆ। ਐਸੀਆਂ ਚੀਜ਼ਾਂ ਦੀ ਮੈਂ ਗੱਲ ਕਰ ਰਿਹਾ, ਐਸੇ ਸੰਨਿਆਸੀ ਇਕੱਠੇ ਹੋਏ ਨੇ ਪ੍ਰਯਾਗਰਾਜ, ਤੇ ਉਹ ਸਾਰੇ ਇਕੱਠੇ ਹੋ ਕੇ ਜਦੋਂ ਉੱਥੇ ਗਿਆਨ ਚਰਚਾ ਕਰਦੇ ਕਿ ਜੜੀਆਂ ਬੂਟੀਆਂ ਦਾ ਇਲਾਜ ਵੀ ਅਸੀਂ ਜਾਣਦੇ ਹਾਂ, ਕੋਈ ਜੜੀ ਬੂਟੀ ਐਸੀ ਨਹੀਂ ਜਿਹੜੀ ਨਹੀਂ ਜਾਣਦੇ, ਸਰੀਰ ਜਿਹਦੇ ਨਾਲ ਹਰ ਤਰ੍ਹਾਂ ਦੀ ਬਿਮਾਰੀ ਦੂਰ ਹੁੰਦੀ ਆ, ਤੇ ਧਾਤੂਆਂ ਨਾਲ ਵੀ ਹਰ ਤਰ੍ਹਾਂ ਦੀ ਬਿਮਾਰੀ ਦੂਰ ਹੁੰਦੀ ਆ, ਤੇ ਮੰਤਰਾਂ ਜੰਤਰਾਂ ਦਾ ਵੀ ਹਰ ਤਰ੍ਹਾਂ ਦੀ ਬਿਮਾਰੀ ਹੁੰਦੀ ਆ, ਤੇ ਅਸੀਂ ਸੰਨਿਆਸੀ ਇਸ ਤਰ੍ਹਾਂ ਦੇ ਕਿ ਸਾਡੇ ਕੋਲ ਮੰਤਰ ਜੰਤਰ ਵੀ ਹਰ ਤਰ੍ਹਾਂ ਦੇ ਹੈਗੇ ਆ। ਮੈਂ ਮੇਰੇ ਮਾਮਾ ਜੀ ਭੈਣ ਸਾਹਿਬ ਪੜ੍ਹੇ ਸੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ, ਮਾਤਾ ਜੀਵਨ ਕੌਰ ਜੀ ਦੇ ਵੇਲੇ, ਉਹਨਾਂ ਦਾ ਨਾਂ ਸੀ ਕੁੰਦਨ ਸਿੰਘ, ਤੇ ਇੱਥੋਂ ਫਿਰ ਉਹ ਚਲੇ ਗਏ। ਜਾਣ ਦਾ ਕਾਰਨ ਨਹੀਂ ਮੈਨੂੰ ਪਤਾ, ਜਦੋਂ ਚਲੇ ਗਏ ਤੇ ਉਹਨਾਂ ਨੂੰ ਸਾਧੂਆਂ ਦੀ ਸੰਗਤ ਹੋਈ, ਸੰਨਿਆਸੀਆਂ ਦੀ, ਤੇ ਉਹਨਾਂ ਕੋਲੋਂ ਫਿਰ ਉਹਨਾਂ ਨੇ ਕੁਛ ਦਵਾਈਆਂ ਵੀ ਸਿੱਖੀਆਂ, ਜੜੀਆਂ ਬੂਟੀਆਂ ਦਾ ਇਲਾਜ ਵੀ ਸਿੱਖਿਆ, ਮੰਤਰ ਵੀ ਸਿੱਖੇ। ਉਹ ਐਸਾ ਇੱਕ ਮੰਤਰ ਜਾਣਦੇ ਸੀ ਕਿ ਜੇ ਕਿਸੇ ਨੂੰ ਚੇਚਕ ਨਿਕਲੀ ਹੋਈ ਆ ਤੇ ਜਾਂ ਤਾਪ ਆ, ਹੋਰ ਕੋਈ ਬੁਖਾਰ ਆ, ਤੇ ਉਹ ਪਾਣੀ ਦਾ ਗਲਾਸ ਦਿੰਦੇ ਸੀ, ਕੁਛ ਪੜ ਕੇ ਮੂੰਹ ਚ ਲੈ ਪੀ ਲਾ, ਉਸੇ ਵੇਲੇ ਜ਼ਖਮ ਠੀਕ ਹੁੰਦੇ ਸੀ, ਉਸੇ ਵੇਲੇ ਉਹ ਰਾਜੀ ਹੋ ਜਾਂਦਾ, ਫਿਰ ਕਦੀ ਨਹੀਂ ਸੀ ਉਹਨੂੰ ਚੜਦਾ। ਇਹ ਅੱਖਾਂ ਦੇ ਸਾਹਮਣੇ ਤਜਰਬਾ ਹੋਇਆ। ਸਾਡੇ ਪਿੰਡ ਇੱਕ ਬੱਚਾ ਹਲਕ ਗਿਆ, ਨੌਜਵਾਨ ਬੱਚਾ, ਵਿਆਹ ਉਹਦਾ ਹੋਇਆ ਤੇ ਉਹਨੂੰ ਉਹ ਕੁੱਤਾ ਵੱਢ ਗਿਆ, ਹਲਕ ਗਿਆ, ਕੁੱਤਾ ਹਲਕ ਗਿਆ, ਉਹ ਵਿਚਾਰੇ ਬੜਾ ਹਾਲ ਪੈਦਾ ਕਰਨ। ਇਹ ਕਿਤੇ ਉੱਥੇ ਪਾਠ ਕਰਨ ਗਿਆ ਸੀ, ਭੈਣ ਸਾਹਿਬ ਪਾਠ ਸਿੱਖੇ ਸੀ, ਪਾਠ ਵੀ ਕਰਦੇ ਸੀ। ਮੇਰੇ ਪਿਤਾ ਜੀ ਇਹਨਾਂ ਦੇ ਨਾਲ, ਜਦੋਂ ਇਹਨਾਂ ਦੀ ਭੈਣ ਨਾਲ ਵਿਆਹ ਹੋਇਆ ਤੇ ਮੇਰੇ ਮਾਮਾ ਜੀ ਦੇ ਨਾਲ ਪਾਠ ਕਰਦੇ ਸੀ, ਸਾਲਾ ਭਣਵਈਆ ਦੋਵੇਂ, ਤੇ ਉੱਥੇ ਉਹਨੂੰ ਲੈਣ ਆ ਗਏ। ਉਹ ਕਹਿੰਦੇ ਬਾਬਾ ਜੀ ਸਾਡਾ ਤੇ ਮੁੰਡਾ ਹਲਕ ਗਿਆ, ਤੁਸੀਂ ਕੁਛ ਕਰੋ ਕਿਰਪਾ। ਤੇ ਪਿਤਾ ਜੀ ਵੀ ਆਪਣੇ ਸਾਲੇ ਦੇ ਨਾਲ ਚਲੇ ਗਏ। ਚਲ ਗਏ, ਉਹਨਾਂ ਨੇ ਟੋਆ ਪਟਾਇਆ, ਕਮੇਟੀ ਦੇ ਚ ਵੱਡਾ ਸਾਰਾ ਟੋਆ ਪਟਾ ਕੇ ਤੇ 3-4 ਝਾੜੂਆਂ ਵਾਲੇ ਸਾਈਡਾਂ ਤੇ ਖੜੇ ਕਰ ਲਏ। ਇੱਕ ਬੂਟੀ ਪਾਣੀ ਵਿੱਚ ਘੋਲ ਕੇ ਤੇ ਮੰਤਰ ਪੜ ਕੇ ਉਹਨੂੰ ਪਿਆ ਦਿੱਤੀ ਹਲਕੇ ਹੋਏ ਬੰਦੇ ਨੂੰ। ਪਿਉਂਦਿਆਂ ਸਾਰ ਅੰਦਰੋਂ ਉਲਟੀਆਂ ਅਸ਼ਾਲੀਆਂ ਸ਼ੁਰੂ ਹੋ ਗਈਆਂ ਤੇ ਕੀੜਿਆਂ ਦਾ ਪ੍ਰਵਾਹ ਇੰਨੇ ਜ਼ੋਰ ਦੀ, ਕੀੜੇ ਕਿੱਡੇ ਕਿੱਡੇ ਕੀੜਿਆਂ ਤੋਂ ਨਿਕਲੀ ਆਉਣ ਤੇ ਉਹ ਝਾੜੂ ਨਾਲ ਹੂੰਝ ਹੂੰਝ ਕੇ ਟੋਏ ਵਿੱਚ ਪਾ ਪਾ ਕੇ ਉੱਤੇ ਮਿੱਟੀ ਪਾਈ ਜਾਣ। ਉਹਨੇ ਆਖਿਆ ਕੋਈ ਕੀੜਾ ਇੱਧਰ ਹਵਾ 'ਚ ਚਲੇ ਨਾ ਜਾਵੇ, ਇਹ ਥੋੜ੍ਹੇ ਚਿਰ ਬਾਅਦ ਉੱਡਣ ਵੀ ਲੱਪਣਗੇ, ਤੇ ਫਟਾਫਟ ਨੱਪੀ ਜਾਓ ਜਿਵੇਂ ਜਿਵੇਂ ਉਲਟੀ, ਉਸ ਵੇਲੇ ਮਿੱਟੀ ਉੱਤੇ ਪਾਈ ਜਾਓ। ਉਹਨੇ ਇਸ ਤਰ੍ਹਾਂ ਦਾ ਕਰਮ ਉਹ ਕਰਵਾਇਆ ਤੇ ਉਹਦੇ ਨਾਲ ਉਹ ਬੱਚਾ ਉਸੇ ਵੇਲੇ ਰਾਜੀ ਹੋ ਗਿਆ, ਜਿਹੜਾ ਕਿਸੇ ਇਲਾਜ ਨਾਲ ਰਾਜੀ ਨਹੀਂ ਹੁੰਦਾ ਸੀ, ਅੱਖਾਂ ਦੇ ਵੇਂਦਿਆਂ ਰਾਜੀ ਹੋ ਗਿਆ। ਐਸੇ ਸੰਨਿਆਸੀਆਂ ਦੀ ਮੈਂ ਗੱਲ ਕਰਦਾ ਕਿ ਦੁਨੀਆਂ ਦਾ ਕੋਈ ਰੋਗ ਉਹਨਾਂ ਦੇ ਸਾਹਮਣੇ ਅੜਦਾ ਨਹੀਂ ਸੀ, ਜਿਨ੍ਹਾਂ ਨੂੰ ਜੰਤਰ ਆਉਂਦੇ ਆ, ਮੰਤਰ ਆਉਂਦੇ ਆ, ਤੰਤਰ ਆਉਂਦੇ ਆ, ਜੜੀਆਂ ਬੂਟੀਆਂ ਦਾ ਇਲਾਜ ਆਉਂਦਾ ਆ। ਮੂਰਛਾ ਹੋ ਗਏ ਸੀ ਲਕਸ਼ਮਣ ਜੀ, ਮੂਰਛਿਤ ਹੋ ਗਏ, ਬੇਹੋਸ਼ ਹੋ ਗਏ। ਉਸ ਵੇਲੇ ਉੱਥੇ ਹੈਗਾ ਸੀ ਸੰਨਿਆਸੀ। ਸੱਚੇ ਪਾਤਸ਼ਾਹ ਸਤਿਗੁਰੂ ਰਾਮ ਚੰਦਰ ਜੀ ਪੁੱਛਿਆ, ਕੀ ਕਰੀਏ, ਇਹਨੂੰ ਸੱਟੇ ਨਹੀਂ ਲੱਗ ਗਈ ਹੈ ਕਿ ਇਹ ਮੂਰਛਿਤ ਹੋ ਗਿਆ। ਉਹਨੇ ਕਿਹਾ, ਸੂਰ ਚੜ੍ਹਨ ਤੋਂ ਪਹਿਲਾਂ ਜੇ ਕਿਤੇ ਉਹ ਸੰਜੀਵਨੀ ਬੂਟੀ ਇੱਥੇ ਆ ਜਾਏ ਅਤੇ ਉਹ ਇਹਦੇ ਮੂੰਹ 'ਚ ਪਾਈਏ ਤਾਂ ਠੀਕ ਹੋ ਸਕਦਾ। ਫਿਰ ਹਨੂੰਮਾਨ ਉੱਡ ਕੇ ਲਗਿਆ, ਉਹ ਰਾਕਸ਼ਾਂ ਨੇ ਬੂਟੀਆਂ ਹੀ ਜਗਾ ਦਿੱਤੀਆਂ, ਉਹ ਪਹਾੜ ਹੀ ਚੱਕ ਲਿਆ, ਉਹ ਬੂਟੀਆਂ ਜਦੋਂ ਇਸ ਤਰ੍ਹਾਂ ਨਿਚੋੜ ਕੇ ਮੂੰਹ 'ਚ ਪਾਈਆਂ ਅਤੇ ਉੱਠ ਬੈਠਾ। ਮੈਂ ਗੱਲ ਕਰ ਰਿਹਾ ਇਹਦਾ ਹੁੰਦਾ ਸੀ। ਅਤੇ ਉਹ ਸੰਨਿਆਸੀ ਸਾਰੇ ਇਲਾਹਾਬਾਦ ਇਕੱਠੇ ਹੋਏ ਆ ਪ੍ਰਯਾਗਰਾਜ 'ਤੇ, ਅਤੇ ਉਹ ਗੱਲ ਇਹ ਕਰ ਰਹੇ ਆ ਕਿ ਸਾਰੀਆਂ ਜੜੀਆਂ ਬੂਟੀਆਂ ਦੇ ਵੀ ਇਲਾਜ ਆਉਂਦੇ ਆ, ਜੰਤਰਾਂ ਮੰਤਰਾਂ ਦੇ ਵੀ ਆਉਂਦੇ ਆ, ਧਾਤੂਆਂ ਦੇ ਵੀ ਆਉਂਦੇ ਆ। ਉਹ ਇੱਕ ਸੰਨਿਆਸੀ ਕਹਿੰਦਾ ਫਿਰ ਵੀ ਮੈਨੂੰ ਕੋਹੜ ਹੋ ਗਿਆ ਅਤੇ ਮੈਂ ਮਰਨ ਨੂੰ ਤਿਆਰ ਹੱਥ ਪੈਰ ਗਲ ਗਏ ਆ ਅਤੇ ਮੇਰਾ ਬਹੁਤ ਬੁਰਾ ਹਾਲ ਆ। ਕੋਈ ਤੁਹਾਡੇ ਵਿੱਚ ਹੈ ਜਿਹੜਾ ਮੈਨੂੰ ਰਾਜ਼ੀ ਕਰੇ? ਆਹ ਤਨ ਮਨ ਮੈਂ ਉਹਦੇ ਲੇਖੇ ਲਾ ਦਿਆਂਗਾ, ਜੋ ਮਰਜ਼ੀ ਮੇਰੇ ਕੋਲ ਸੇਵਾ ਕਰਾਏ ਮੈਂ ਕਰਾਂਗਾ, ਮੈਂ ਸਰੀਰ ਵੇਚ ਦਿਆਂਗਾ ਉਹਨੂੰ, ਉਹਦਾ ਦਾਸ ਗੋਲਾ ਬਣ ਕੇ ਰਵਾਂਗਾ। ਸਾਰਿਆਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ ਕਿ ਸਾਡੇ ਕੋਲ ਇਹਦਾ ਇਲਾਜ ਨਹੀਂ ਹੈ, ਹੁਣ ਨਹੀਂ ਹੈ ਇਹਦਾ ਇਲਾਜ, ਇਹ ਹੱਦ ਤੋਂ ਵੱਧ ਗਿਆ ਹੁਣ। ਫਿਰ ਸੰਤਾਂ ਸਾਧੂਆਂ ਕੋਲ ਚਲ ਗਿਆ, ਦਿਵ ਦ੍ਰਿਸ਼ਟੀ ਵਾਲਿਆਂ ਕੋਲ। ਉਹਨਾਂ ਨੂੰ ਜਾ ਕੇ ਪੁੱਛਿਆ, ਜੀ ਕੋਈ ਹੈ ਇਲਾਜ ਕਿ ਮੌਤ ਹੈ ਸਿੱਧੀ? ਕਹਿੰਦੇ ਹੈਗਾ ਇਲਾਜ, ਇੱਕ ਇਲਾਜ ਹੈ। ਕਹਿੰਦੇ ਹਜੇ ਵੀ ਇੱਕ ਹੈ ਇਲਾਜ, ਅਸੀਂ ਪੜ੍ਹਦੇ ਹੀ ਰਹੇ ਹਾਂ ਹੁਣ ਤੱਕ। ਔਰ ਧਰ ਜੀਆ ਰੇਕ ਟੇਕ ਤੂੰ ਲਾਹੇ ਬਿਡਾਣੀ ਆਸ, ਨਾਨਕ ਨਾਮ ਤੇ ਆਈ ਹੈ ਕਾਰਜ ਆਵੇ ਰਾਸ। ਇੱਕ ਟੇਕ, ਇੱਕੋ ਦਿਸੇ ਸੱਜਣੋ, ਇੱਕੋ ਭਾਈ ਮੀਤ, ਇੱਕ ਸਹਿ ਦੀ ਸਮੱਗਰੀ, ਇੱਕ ਸਹਿ ਦੀ ਹਰੀਤ, ਇੱਕ ਸਿਉ ਮਨ ਮਾਨਿਆ ਤਾਂ ਹੋਵਾ ਨੇਚਲ ਚੀਤ। ਫਿਰ ਨਹੀਂ ਮਰਦਾ, ਹੈ ਇੱਕ। ਕਹਿੰਦੇ ਜੀ ਫਿਰ ਕਿੱਥੇ ਜਾਵਾਂ, ਕੀ ਕਰਾਂ? ਕਹਿੰਦੇ ਪੰਜਾਬ ਵਿੱਚ ਚਲ ਜਾ, ਪੰਜਾਬ ਗੁਰੂਆਂ ਦੀ ਧਰਤੀ ਆ, ਉੱਥੇ ਅੱਜ ਵੀ ਗੁਰੂ ਹੋਏਗਾ। ਜੇ ਗੁਰੂ ਤੈਨੂੰ ਮਿਲੇ, ਦੇਹ ਕਰਕੇ ਤੁਰਿਆ ਫਿਰਦਾ, ਖਾਂਦਾ ਪੀਂਦਾ, ਉੱਠਦਾ ਬੈਠਦਾ, ਤੇ ਤੂੰ ਉਹਨੂੰ ਆਖੀ ਮੈਨੂੰ ਆਪਣੇ ਪੈਰ ਦਾ ਧੋਵਣ ਦੇ ਚਰਨਾਮ੍ਰਿਤ, ਉਹ ਤੈਨੂੰ ਜੇ ਮਿਲ ਜੇ, ਜੇ ਤੂੰ ਉਹ ਪੀ ਲੈਣਾ ਤੇ ਇਹ ਕੋੜ ਵੀ ਨਹੀਂ ਰਹੇਗਾ। ਜਿਹਦੇ ਤੇ ਹੁਣ ਜੰਤਰ ਮੰਤਰ ਨਹੀਂ ਕੰਮ ਕਰਦੇ, ਦੁਆਵਾਂ ਨਹੀਂ ਕੰਮ ਕਰਦੀਆਂ, ਤੇ ਜਿਹਦੇ ਤੇ ਧਾਤਾਂ ਵੀ ਨਹੀਂ ਕੰਮ ਕਰਦੀਆਂ, ਤੇ ਇੱਥੇ ਹੁਣ ਉਹ ਕੰਮ ਕਰੇਗਾ, ਗੁਰੂ ਦੇ ਪੈਰ ਦਾ ਧੋਵਣ ਚਰਨਾਮ੍ਰਿਤ। ਉਹਨੂੰ ਲੋੜ ਸੀ, ਉਹ ਆ ਗਿਆ ਪੰਜਾਬ ਦੇ ਵਿੱਚ। ਸਾਡੇ ਤੇ ਬੜੇ ਗੁਰਦੁਆਰੇ ਨੇ ਤੇ ਸਾਡੇ ਪੰਜਾਬ ਦੇ ਵਿੱਚ ਸੰਤਾਂ ਭਗਤਾਂ ਦੇ ਡੇਰੇ ਬੜੇ ਨੇ। ਵਿਚਾਰਾ ਬਹੁਤ ਡੇਰਿਆਂ ਤੇ ਗਿਆ, ਯਤਨ ਕੀਤਾ, ਪਰ ਜਿਹੜੇ ਲੱਛਣ ਗੁਰੂ ਦੇ ਸੀ ਉਹ ਕਿਤੋਂ ਨਾ ਮਿਲੇ। ਪੰਜਾਬ ਛਾਣ ਲਿਆ, ਪੰਜਾਬ ਦਾ ਏਰੀਆ ਦੱਖਣ ਜਿੱਥੇ ਹੁਣ ਹਰਿਆਣਾ ਬਣਿਆ ਹੋਇਆ, ਇਹ ਪੰਜਾਬ ਦਾ ਹਿੱਸਾ ਸੀ। ਪੰਜਾਬ ਪਾਕਿਸਤਾਨ ਵਿੱਚ ਅੱਧਾ ਰਹਿ ਗਿਆ, ਤੇ ਸਾਡਾ ਹਿਮਾਚਲ ਵੀ ਪੰਜਾਬ ਸੀ, ਹਰਿਆਣਾ ਵੀ ਪੰਜਾਬ ਸੀ। ਪੰਜਾਬ ਕਾਫੀ ਵੱਡਾ ਸੀ, ਦਿੱਲੀ ਦੀ ਜਮੁਨਾ ਤੱਕ ਇਹਦਾ ਇੱਧਰ ਏਰੀਆ ਸੀ, ਦਿੱਲੀ ਤੱਕ ਹੱਦ ਸੀ ਪੰਜਾਬ ਦੀ, ਵੱਡਾ ਸੀ। ਹੁਣ ਟੁਕੜੇ ਹੋ ਗਏ, ਪਰ ਉਸ ਵੇਲੇ ਟੁਕੜੇ ਨਹੀਂ ਸੀ। ਚਲੇ ਗਏ ਹਰਿਆਣੇ ਵਿੱਚ, ਗਏ ਉੱਥੇ ਵੀ ਡੇਰਿਆਂ ਵਿੱਚ ਲੱਭਦਿਆਂ ਲੱਭਦਿਆਂ ਭਾਲਦਿਆਂ ਭਾਲਦਿਆਂ ਨਾ ਗੁਰੂ ਦੀ ਦੱਸ ਪਈ। ਉੱਥੇ ਨਹਿਰ ਹੈ ਛੋਟੀ ਜੀ, ਉਹ ਨਹਿਰ ਹਲੇ ਨਵੀਂ ਨਵੀਂ ਮਿੱਟੀ ਪਈ ਸੀ, ਉਹਦੇ ਚ ਕਾਫੀ ਜੜੀਆਂ ਬੂਟੀਆਂ ਉੱਗੀਆਂ ਹੋਈਆਂ ਸੀ। ਉਹਦੇ ਤੇ ਤੁਰੇ ਤੁਰੇ ਆਉਂਦਿਆਂ ਨਾ ਉਹਨੇ ਵੇਖਿਆ ਕੁਛ ਬੂਟੀਆਂ ਬੜੀਆਂ ਚੰਗੀਆਂ ਸੀ, ਉਹ ਤੋੜਨ ਲੱਗ ਪਏ। ਇੱਥੇ ਸ਼ਾਇਦ ਬੀਬੀ ਗੁਰਦੇਵ ਆਈ ਹੋਏ, ਇਹਦੇ ਪਿਤਾ ਜੀ ਉਸਤਾਦ ਨੱਥਾ ਸਿੰਘ ਜੀ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਸਤਾਦ ਜੀ ਸੀ। ਉਹਨਾਂ ਵੇਖ ਲਿਆ, ਉਹ ਸ਼ੌਕ ਰੱਖਦੇ ਸੀ ਜੜੀਆਂ ਬੂਟੀਆਂ ਦਾ, ਉਹਨਾਂ ਵੇਖ ਲਿਆ ਕੋਈ ਸਾਧੂ ਜੜੀਆਂ ਬੂਟੀਆਂ ਤੋੜਦਾ ਪਿਆ, ਜਾਣੂ ਹੋਏਗਾ। ਬੜੇ ਪਿਆਰ ਨਾਲ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਈ, ਉਹਨੂੰ ਆਪਣੇ ਘਰ ਲੈ ਕੇ ਜਾ ਕੇ ਸੇਵਾ ਕੀਤੀ, ਲੰਗਰ ਪਾਣੀ ਦੀ ਸੇਵਾ ਵੀ ਕੀਤੀ, ਜਲ ਪਾਣੀ ਛਕਾਇਆ, ਬਹੁਤ ਆਦਰ ਦੇ ਬਚਨ ਕਹੇ। ਰਾਤ ਆਪਣੇ ਕੋਲ ਰੱਖ ਲਿਆ ਕਿ ਇਹਨਾਂ ਕੋਲੋਂ ਕੁਛ ਕੁਛ ਦੇ। ਤੇ ਫਿਰ ਜਦੋਂ ਉਹ ਦਵਾਈਆਂ ਬੂਟੀਆਂ ਦੀ ਸਿੱਧ ਕਰਨ ਲੱਗੇ, ਤੇ ਫਿਰ ਸੰਤਾਂ ਨੇ ਪੁੱਛ ਲਿਆ, ਜੀ ਫਿਰ ਇਹ ਦਵਾਈਆਂ ਬੂਟੀਆਂ ਤੁਹਾਡੇ ਤੇ ਨਹੀਂ ਅਸਰ ਕਰਦੀਆਂ? ਤੁਹਾਨੂੰ ਕੋਹੜ ਹੋਇਆ, ਤੁਹਾਡੇ ਤੇ ਲਾਗੇ ਨਹੀਂ ਕੋਈ ਬੰਦਾ ਬਹਿ ਸਕਦਾ? ਉਹ ਕਹਿੰਦਾ ਮੈਂ ਪੁੱਛਿਆ ਸੀ ਕਿ ਇਹ ਜੜੀਆਂ ਬੂਟੀਆਂ ਨਾਲ ਇਲਾਜ ਤੇ ਹੋ ਜਾਂਦਾ, ਠੀਕ ਤੇ ਹੋ ਜਾਂਦਾ, ਮੈਂ ਹੋਇਆ ਕਿਉਂ ਨਹੀਂ ਠੀਕ? ਸਾਧੂ ਸੰਤਾਂ ਨੂੰ ਪੁੱਛਿਆ ਮੈਂ ਠੀਕ ਕਿਉਂ ਨਹੀਂ ਹੋਇਆ? ਉਹਨਾਂ ਨੇ ਆਖਿਆ ਇਹ ਕਰਮ ਰੋਗ ਆ, ਇਹ ਭੋਗਣਾ ਪਏਗਾ। ਗੁਰੂ ਗੋਬਿੰਦ ਸਿੰਘ ਜੀ ਲਿਖਿਆ ਦਸਮ ਗ੍ਰੰਥ ਵਿੱਚ, ਭੋਗੇ ਬਿਨ ਭਾਗੇ ਨਹੀਂ ਕਰਮ ਬਲੀ ਆ, ਕਰਮ ਬਹੁਤ ਬਲੀ ਆ, ਇਹ ਭੋਗਣਾ ਹੀ ਪਏਗਾ, ਇਹ ਭੋਗੇ ਤੋਂ ਬਿਨਾਂ ਨਿਬੜਨਾ ਨਹੀਂ ਹੈ। ਕਰਮ ਖੰਡ ਕੀ ਬਾਣੀ ਜੋ ਕਿਰਤ ਕਰਮ ਕੇ ਕੀਤੇ ਹੋਏ ਕਰਮ ਨਾਲ ਵਿਛੜਿਆ ਨਕ ਨਾਥ ਖਸਮਾਥ ਕਿਰਤ ਧੱਕੇ ਦੇ ਕਿਰਤ ਦਾ ਕਰਮ ਜਿੱਥੇ ਪਹੁੰਚਦਾ ਉੱਥੇ ਧੱਕਾ ਦੇ ਕੇ ਸੁੱਟ ਦਿੱਤਾ ਜਾਂਦਾ ਕਿ ਤੇਰਾ ਉਹ ਕਰਮ ਪਿਆ ਜਾ ਕੇ ਭੋਗ ਜਾ ਕੇ ਭੋਗ ਜਾ ਕੇ ਕੀਤਾ ਕਰਮ ਲੋਕ ਡਰਦੇ ਸੀ ਕਰਮ ਕਰਨ ਤੋਂ ਨਰ ਅਚੇਤ ਪਾਪ ਤੇ ਡਰ ਰਹੇ ਅਚੇਤ ਪਾਪ ਤੇ ਡਰ ਰਹੇ ਤੂੰ ਚੇਤੇ ਕੀਤੇ ਪਾਪ ਤੋਂ ਵੀ ਡਰ ਜਿਹੜਾ ਅਚਾਨਕ ਹੋ ਰਿਹਾ ਉਹ ਤੋਂ ਵੀ ਡਰ ਕਿਤੇ ਵੇਖੀ ਕਿਤੇ ਫਸ ਨਾ ਜਾਈ ਬੰਧਨ ਵਿੱਚ ਨਾ ਆ ਜਾਈ ਕਿਤੇ ਡਰ ਉਹ ਕਹਿੰਦਾ ਜੀ ਮੇਰੇ ਕੋਲੋਂ ਕਿਸੇ ਵੇਲੇ ਕੋਈ ਮਾੜਾ ਕਰਮ ਹੋ ਗਿਆ ਇਹਨਾਂ ਹੱਥਾਂ ਦੇ ਨਾਲ ਕੋੜ ਹੋ ਗਿਆ ਹੋਇਆ ਤੇ ਇਹ ਮੇਰਾ ਜੰਤਰ ਮੰਤਰਾਂ ਨਾਲ ਨਹੀਂ ਠੀਕ ਹੋਣਾ ਇਹ ਮੈਨੂੰ ਜਾਂ ਭੋਗਣਾ ਪਏਗਾ ਤੇ ਜਾਂ ਦਾ ਇੱਕ ਇਲਾਜ ਆ ਗੁਰੂ ਦੇ ਚਰਨ ਮੈਂ ਗੁਰੂ ਲੱਭਦਾ ਫਿਰਦਾ ਪੂਰਾ ਸਤਿਗੁਰੂ ਦੇਹ ਵਿੱਚ ਹੋਏ ਜਿਹੜਾ ਤੇ ਹੋਵੇ ਵੀ ਪੂਰਾ ਗੁਰੂ ਨਾਨਕ ਦੀ ਗੱਦੀ ਤੇ ਪੁੱਛਦਾ ਵੀ ਕਿਹਨੂੰ ਪਿਆ ਉਹ ਸਾਧ ਨੱਥਾ ਸਿੰਘ ਜੀ ਨੂੰ ਤੇ ਉਹ ਕਹਿੰਦੇ ਹਾਂ ਸਾਡਾ ਗੁਰੂ ਹੈਗਾ ਪੂਰਾ ਗੁਰੂ ਆ ਸਵੇਰੇ ਉਹਨਾਂ ਨੇ ਇੱਥੇ ਵਾਲਾ ਲਾਉਣ ਵਾਲਾ ਨਾਲ ਦੇ ਪਿੰਡ ਹੈ ਇੱਥੇ ਦਰਸ਼ਨ ਦੇਣੇ ਆ ਕਹਿੰਦਾ ਹਾ ਹਾ ਕਿੰਨੇ ਸਾਲਾਂ ਤੋਂ ਮੈਂ ਤੁਰਿਆ ਉਹ ਪੱਟਾਂ ਲਿਖਿਆ ਬਰਸੇ ਕਹੋ ਫਿਰਿਓ ਕਿੰਨੇ ਨਾ ਪਰਚਾ ਲਾਇਓ ਇੱਕ ਸਾਲ ਬਾਅਦ ਗੁਰੂ ਅਰਜਨ ਦੇਵ ਕੋਲ ਪਹੁੰਚ ਗਏ ਕਹਿੰਦੇ ਮੈਂ ਕਦੋਂ ਦਾ ਤੁਰਿਆ ਤੇ ਹੁਣ ਪਹੁੰਚਿਆ ਸ਼ੁਕਰ ਆ ਸਵੇਰ ਨੂੰ ਇਸ਼ਨਾਨ ਪਾਣੀ ਕੀਤਾ ਸਿਰਜ ਪਾਣੀ ਪਾਇਆ ਪਹੁੰਚ ਗਏ ਵਾਰੇ ਵਿੱਚ ਜਾ ਕੇ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਕੀਤਾ ਹਾ ਹਾ ਪਹਿਲਾ ਦਰਸ਼ਨ ਆ ਜੋ ਸ਼ਾਂਤੀ ਦਰਸ਼ਨ ਕਰਕੇ ਮਿਲੀ ਆ ਨਾ ਜੋ ਸੁੱਖ ਦਰਸ਼ਨ ਪੇਖ ਤੇ ਪਿਆਰੇ ਮੁੱਖ ਤੇ ਕਹਿਣ ਨਾ ਜਾਏ ਚਰਨਾਂ ਤੇ ਮੱਥਾ ਟੇਕਿਆ ਥੋੜਾ ਜਿਹਾ ਸੱਚੇ ਪਾਤਸ਼ਾਹ ਦਾ ਆਸਣ ਦੂਰ ਸੀ ਦੂਰੋਂ ਮੱਥਾ ਟੇਕ ਲਿਆ ਅਰਜ ਕਰਤੀ ਆ ਚਰਨਾਮ੍ਰਿਤ ਬਖਸ਼ੋ ਸੱਚੇ ਪਾਤਸ਼ਾਹ ਬੈਠਣ ਦਾ ਇਸ਼ਾਰਾ ਕੀਤਾ ਭੋਗ ਪਿਆ ਫਿਰ ਅਰਜ ਕੀਤੀ ਆ ਚਰਨਾਮ੍ਰਿਤ ਬਖਸ਼ੋ ਸੱਚੇ ਪਾਤਸ਼ਾਹ ਹੁਕਮ ਕੀਤਾ ਦਸਵੇਂ ਪਾਤਸ਼ਾਹ ਤੋਂ ਪਹਿਲਾਂ ਚਰਨਾਮ੍ਰਿਤ ਦਿੱਤਾ ਗਿਆ ਹੁਣ ਤੇ ਅੰਮ੍ਰਿਤ ਦਿੰਦੇ ਆ ਕਹਿੰਦੇ ਜੀ ਮੈਨੂੰ ਚਰਨਾਮ੍ਰਿਤ ਹੀ ਚਾਹੀਦਾ ਤੇ ਸੱਚੇ ਪਾਤਸ਼ਾਹ ਚਲੇ ਗਏ ਰਸੋਈ ਵੱਲੋਂ ਇਹ ਪਿੱਛੇ ਪਿੱਛੇ ਤੇ ਜਿੱਥੇ ਸਾਡਾ ਲਾਂਗੀਆਂ ਦਾ ਪਾਠੀਆਂ ਦਾ ਸੋਧੀਆਂ ਦਾ ਲੰਗਰ ਹੁੰਦਾ ਸੀ ਲਾਗੇ ਇੱਕ ਭਾਂਡਾ ਰੱਖਿਆ ਹੁੰਦਾ ਜਿਹਦੇ ਹੱਥ ਧੋਨੇ ਆ ਸਬਜ਼ੀ ਧੋਨੇ ਆ ਉਹ ਭਾਂਡਾ ਰੱਖਿਆ ਸੀ ਲਾਗੇ ਕੜਾਹੀ ਰੱਖਿਆ ਸੀ ਉਹ 'ਚ ਥੋੜਾ ਜਿਹਾ ਪਾਣੀ ਸੀ ਤੇ ਸੱਚੇ ਪਾਤਸ਼ਾਹ ਜਦੋਂ ਉੱਥੋਂ ਲੰਘਣ ਲੱਗੇ ਨਾ ਤੇ ਉਹ ਪਊਵੇ ਦੇ ਨਾਲ ਠੇਸ ਦੇ ਕੇ ਜਿਵੇਂ ਅਚਾਨਕ ਠੁੱਡਾ ਲੱਗਿਆ ਹੁੰਦਾ ਇੱਦਾਂ ਦਾ ਸੀਨ ਬਣਾਇਆ ਤੇ ਉਹ ਕੜਾਹੀ 'ਚ ਪਾਣੀ ਥੋੜਾ ਜ਼ਿਆਦਾ ਸੀ ਡੋਲਤਾ ਜਿਹੜਾ ਥੋੜਾ ਜਿਹਾ ਬਚਿਆ ਤੇ ਚਰਨ ਤਾਂ ਕੀਤਾ ਨਾ ਜਦੋਂ ਇੱਧਰੋਂ ਕੜਾਹੀਆ ਤਾਂ ਹੋਇਆ ਤੇ ਪਾਣੀ ਤੇ ਅੱਗੇ ਚਰਨ ਅੱਗੇ ਕੀਤਾ ਸਣੇ ਪਊਵੇ ਤੇ ਅੱਗਿਓਂ ਥੋੜਾ ਜਿਹਾ ਪਾਪ ਚਰਨ ਉਸ ਪਾਣੀ ਵਿੱਚ ਜਦੋਂ ਭਿੱਜ ਗਿਆ ਸੱਚੇ ਪਾਤਸ਼ਾਹ ਤੇ ਲੰਘ ਅੱਗੇ ਤੇ ਉਹਨੇ ਉਹ ਬਾਟਾ ਚੱਕ ਕੇ ਪੀ ਲਿਆ ਉਹ ਹੱਥਾਂ ਦਾ ਧੋਵਣ ਉਹ ਸਬਜ਼ੀ ਦਾ ਧੋਵਣ ਉਹ ਚਰਨਾਂ ਵਿੱਚ ਪਏ ਪਾਣੀ ਨੂੰ ਪੀ ਲਿਆ ਸ਼ਰਧਾ ਦੇ ਨਾਲ ਜਦੋਂ ਸ਼ਰਧਾ ਨਾਲ ਪੀ ਲਿਆ ਕੁਛ ਹੱਥਾਂ ਪੈਰਾਂ ਨੂੰ ਲਾ ਲਿਆ ਉਸੇ ਵੇਲੇ ਜਿਹੜੀ ਸੜਨ ਸੀ ਉਹ ਬੁੱਝ ਗਈ ਸ਼ਾਂਤੀ ਹੋ ਗਈ ਉਹ ਚੀਜ਼ ਨਾਮ ਧਾਰੀਓ ਤੁਹਾਨੂੰ ਪ੍ਰਾਪਤ ਆ ਉਹ ਚਰਨ ਤੁਹਾਨੂੰ ਪ੍ਰਾਪਤ ਆ ਐਸਾ ਗੁਰੂ ਤੁਹਾਨੂੰ ਪ੍ਰਾਪਤ ਆ ਤੁਸੀਂ ਕਿੰਨੇ ਵੱਡੇ ਭਾਗਾਂ ਵਾਲੇ ਆ ਕਿੰਨੀ ਉੱਚੀ ਧਰਤੀ ਚੰਗੀ ਧਰਤੀ ਤੇ ਤੁਸੀਂ ਬੈਠੇ ਆ ਭੈਣੀ ਸਾਹਿਬ ਦੀ ਪੰਜ ਗੁਰਾਂ ਦੀ ਗੁਰੂਆਂ ਦੀ ਧਰਤੀ ਇਸ ਧਰਤੀ ਨੂੰ ਵੀ ਮੈਂ ਨਮਸਕਾਰ ਕਰਦਾ ਗੁਰੂ ਸਾਹਿਬਾਂ ਨੂੰ ਵੀ ਨਮਸਕਾਰ ਕਰਦਾ ਤੇ ਤੁਹਾਡੇ ਸਾਰਿਆਂ ਦੇ ਚਰਨਾਂ ਤੇ ਨਮਸਕਾਰ ਕਰਦਾ ਜਿਨ੍ਹਾਂ ਚਰਨਾਂ ਨਾਲ ਤੁਰ ਕੇ ਆ ਕੇ ਤੁਸੀਂ ਦਰਸ਼ਨ ਦਿੱਤਾ ਇੰਨਾ ਕੁਛ ਕਹਿ ਕੇ ਮੈਂ ਖਿਮਾ ਮੰਗਦਾ ਬੋਲਿਆ ਵਾਧਾ ਘਾਟਾ ਮਾਫ਼ ਕਰਨਾ ਇੱਕ ਵਾਰੀ ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਹ ਅਪਾਰ ਬਖਸ਼ ਸਾਡੇ ਤੇ ਕੀਤੀ ਆ ਸਮੇਂ ਦੇ ਮਾਲਕ ਸਤਿਗੁਰੂ ਦਾ ਨਾਂ ਲਈਏ ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।